एक ओंकार सतनाम करता पुरख निर्भउ निर्वैर अकाल मूरत अजूनी सह भंग गुर प्रसाद जप आदि सच जुगादि सच है भी सच नानक होसी भी सच दंडौत बंदन अनक बार सर्व कला समरथ डोलन ते राखह प्रभु नानक दे कर हाथ कोल कुमाई लालना गुरमन दीना सुन शब्द तुम्हारा मेरा मन पीना एह मन पीना ज्यों जल मीना लागा रंग मुरारा कीमत कही ना जाई ठाकुर तेरा महल अपारा सगल गुणा के दाते स्वामी बिनौ सुनाहु एक दीना देह दरस नानक बलिहारी जियड़ा बल बल कीना जो बुलावह त्यों बोलह स्वामी कुदरत कवन हमारी साध संग नानक जस गायो जो प्रभ की अत प्यारी साध संग नानक जस गायो जो प्रभ की अत प्यारी सतगुरु गरीब निवाज पतत पावन भगत वछल कृपा निदान दीना बंधु ज्योति स्वरूप दसा पातशाहियां दे आत्मिक जोत जुगो जुग अटल साहिब श्री गुरु ग्रंथ साहिब सच्चे पातशाह जी की पवित्र हजूरी विच शोभित परम सत्कार जो गुरु खालसा साध संगत जीओ वड्डियां भागां दे नाल सत संगत की प्राप्ति होई ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠ ਕੇ ਹਰ ਜਸ ਸਰਵਣ ਕਰਕੇ ਆਨੰਦ ਮਾਣ ਰਹੇ ਹਾਂ ਆਓ ਮਨ ਦੀ ਇਕਾਗਰਤਾ ਹਿੱਤ ਮੁੱਖ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਸਤਿਗੁਰਾਂ ਦੇ ਚਰਣਾਂ ਵਿੱਚ ਲਿਵ ਜੋੜਦਿਆਂ ਹੋਇਆਂ ਗੁਰੂ ਗਰੀਬ ਨਿਵਾਸ ਜੀ ਦਾ ਬਖਸ਼ਿਸ਼ ਕੀਤਾ ਫਤਿਹ ਦਾ ਨਾਰਾ ਬੁਲੰਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਏ ਇਕੱਤਰ ਮਿਲਹੋ ਮੇਰੇ ਭਾਈ ਦੁਬਿਧਾ ਦੂਰ ਕਰਹੋ ਲਿਵਲਾਏ ਹਰ ਨਾਮੇ ਕੇ ਹੋਵਹ ਜੋੜੀ ਗੁਰਮੁਖ ਬੈਸਹ ਸਫਾ ਵਿਛਾਏ ਮਹਾਂਵਾਕ ਅਨੁਸਾਰ ਆਪ ਸਰਬਤ ਮਾਈ ਭਾਈ ਸੰਗਤ ਰੂਪ ਵਿੱਚ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜਮਿਲ ਬੈਠੇ ਹੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਾਚ ਨਾਮ ਕੀ ਅੰਮ੍ਰਿਤ ਵਰਖਾ ਹੋ ਰਹੀ ਹੈ ਅਰਬੜ ਭਾਗੀ ਰੂਹਾਂ ਤਿਸ ਦੇ ਵਿੱਚ ਸਰਸ਼ਾਰ ਹੋ ਰਹੀਆਂ ਹਨ ਅੰਮ੍ਰਿਤ ਰੂਪ ਗੁਰੂ ਕੀ ਪਾਵਨ ਪਵਿੱਤਰ ਬਾਣੀ ਜਿਸ ਬਾਣੀ ਬਾਰੇ ਸਤਿਗੁਰੂ ਮਹਾਰਾਜ ਜੀ ਦਾ ਫੁਰਮਾਨ ਹੈ ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਨ ਮੋਖ ਦੁਆਰ ਜਿਸ ਅੰਮ੍ਰਿਤ ਰੂਪ ਗੁਰਬਾਣੀ ਨੂੰ ਪੀਣ ਕਰਕੇ ਪੀਣ ਵਾਲੇ ਦਾ ਭਾਵ ਬਾਣੀ ਦਾ ਪਾਠ ਕਰਨ ਵਾਲੇ ਦਾ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੁੰਦਾ, ਮੁਕਤੀ ਦਾ ਦਰਵਾਜ਼ਾ ਪ੍ਰਾਪਤ ਹੁੰਦਾ। ਐਸੀ ਅੰਮ੍ਰਿਤ ਰੂਪ ਗੁਰੂ ਕੀ ਪਵਿੱਤਰ ਬਾਣੀ ਦਾ ਇਲਾਹੀ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਫੁਰਮਾਨ ਕਰਦੇ ਹਨ, ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਭਾਵਨਾ ਪ੍ਰੇਮ ਸ਼ਰਧਾ ਦੀ ਸਹਿਤ ਬਿਰਤੀ ਨੂੰ ਇਕਾਗਰ ਕਰਕੇ ਜੋ ਗੁਰਬਾਣੀ ਦਾ ਕੀਰਤਨ ਗਾਉਂਦਾ ਹੈ, ਜੋ ਸੁਣਦਾ ਹੈ, ਜੋ ਵਾਹਿਗੁਰੂ ਦੀ ਜਸ ਉਸਤਤ ਵਡਿਆਈ ਕਰਦਾ ਹੈ, ਦੁੱਖ ਦਰਦ ਉਸ ਮਨੁੱਖ ਦੇ ਨੇੜੇ ਨਹੀਂ ਆਉਂਦੇ। ਜਨਮ ਮਰਨ ਦੇ ਦੁੱਖਾਂ ਤੋਂ, ਜਮਾਂ ਦੇ ਵਸ ਪੈਣ ਦੇ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਗੁਰਬਾਣੀ ਦੇ ਕੀਰਤਨ ਹੁੰਦਿਆਂ ਹੋਇਆਂ ਸ਼ਬਦ ਸਰਵਣ ਕਰ ਰਹੇ ਸੀ, ਜੋ ਜਨ ਲੇਹ ਖਸਮ ਕਾ ਨਾਉ ਤਿਸ ਕੈ ਸਦ ਬਲਿਹਾਰੈ ਜਾਉ। ਜੋ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਂਦਾ, ਜੋ ਪਰਮੇਸ਼ਰ ਦਾ ਪਿਆਰਾ ਵਾਹਿਗੁਰੂ ਦਾ ਸਿਮਰਨ ਕਰਦਾ, ਖਸਮ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦਾ, ਉਸਦੇ ਨਾਮ ਨੂੰ ਜਪਦਾ ਹੈ, ਉਸ ਨਾਮ ਜਪਣ ਵਾਲੇ ਤੋਂ ਸਦਾ ਸਦਾ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਹਉ ਕੁਰਬਾਨੈ ਜਾਓ ਮਿਹਰਬਾਨਾ, ਹਉ ਕੁਰਬਾਨੈ ਜਾਓ, ਹਉ ਕੁਰਬਾਨੈ ਜਾਓ ਤਿਨਾ ਕੈ ਲੈਨ ਜੋ ਤੇਰਾ ਨਾਉ, ਲੈਨ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੈ ਜਾਓ। ਜਿਹੜੇ ਜੀਵ ਪਰਮੇਸ਼ੁਰ ਦੇ ਨਾਮ ਸਿਮਰਨ ਦੇ ਵਿੱਚ ਤਦਾਕਾਰ ਹੋਏ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਜਪਣ ਦੀ ਰੁਚੀ ਉਤਪੰਨ ਹੋਈ ਹੈ, ਜੋ ਨਾਮ ਸਿਮਰਨ ਕਰਦੇ ਹਨ ਉਹ ਧੰਨਤਾ ਯੋਗ ਹਨ, ਉਹਨਾਂ ਤੋਂ ਕੁਰਬਾਨ ਜਾਈਏ, ਬਲਿਹਾਰ ਜਾਈਏ। ਸਤਿਗੁਰੂ ਸੱਚੇ ਪਾਤਸ਼ਾਹ ਦਾ ਫੁਰਮਾਨ ਹੈ, ਨਾਮ ਸਰੋਮਣ ਸਰਬ ਮੈਂ ਭਗਤ ਰਹੇ ਲਿਵਧਾਰ। ਵਾਹਿਗੁਰੂ ਦਾ ਨਾਮ ਹੀ ਸਰਬੱਤ ਨਾਲੋਂ ਸ਼੍ਰੋਮਣੀ ਹੈ। ਦੁਨੀਆਂ ਦਾ ਕੋਈ ਕਰਮ ਧਰਮ, ਕੋਈ ਜਪ ਤਪ, ਕੋਈ ਸਾਧਨ ਵਾਹਿਗੁਰੂ ਦੇ ਨਾਮ ਦੇ ਬਰਾਬਰ ਪਹੁੰਚ ਨਹੀਂ ਸਕਦਾ। ਨਾਮ ਤੁਲ ਕਸ਼ ਅਵਰ ਨਾ ਹੋਏ। ਕੋਈ ਦੁਨੀਆਂ ਦੀ ਵਸਤ, ਕੋਈ ਬ੍ਰਹਿਮੰਡਾਂ ਦੇ ਪਦਾਰਥ, ਕੋਈ ਦੁਨੀਆਂ ਦਾ ਧਰਮ ਕਰਮ ਪਰਮੇਸ਼ੁਰ ਦੇ ਨਾਮ ਸਿਮਰਨ ਦੇ ਬਰਾਬਰ ਨਹੀਂ। ਨਾਮ ਸ਼੍ਰੋਮਣ ਸਰਬ ਮੈਂ, ਵਾਹਿਗੁਰੂ ਦਾ ਨਾਮ ਸਾਰਿਆਂ ਨਾਲੋਂ ਸ਼੍ਰੋਮਣੀ ਹੈ। ਭਗਤ ਰਹੇ ਲਿਵਧਾਰ, ਜਿਹੜੇ ਪਰਮੇਸ਼ੁਰ ਦੇ ਭਗਤ ਬਣੇ ਹਨ ਉਹ ਵਾਹਿਗੁਰੂ ਦੇ ਨਾਮ ਵਿੱਚ ਲਿਵ ਧਾਰ ਕੇ ਰਹੇ ਹੋਏ ਆਨੰਦ ਦੀ ਪ੍ਰਾਪਤੀ ਕਰਦੇ ਹਨ, ਉਹ ਨਾਮ ਸਿਮਰਨ ਦੇ ਵਿੱਚ ਲਿਵ ਜੋੜਦੇ ਹਨ। ਅਤੇ ਜਿਹੜੇ ਨਾਮ ਸਿਮਰਨ ਵਿੱਚ ਲਿਵ ਜੋੜਦੇ ਹਨ, ਜੋ ਜਨ ਲੇਹ ਖਸਮ ਕਾ ਨਾਉ ਤਿਸ ਕੈ ਸਦ ਬਲਿਹਾਰੈ ਜਾਉ। ਸੋ ਨਿਰਮਲ ਨਿਰਮਲ ਹਰ ਗੁਣ ਗਾਵੈ। ਸੰਸਾਰ ਦੇ ਉੱਪਰ ਉਹੀ ਜੀਵ ਨਿਰਮਲ ਹੈ, ਪਵਿੱਤਰ ਹੈ, ਸਵੱਛ ਹੈ, ਜੋ ਮੋਹ ਮਾਇਆ ਦੀ ਮੈਲ ਤੋਂ ਰਹਿਤ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਾ। ਬਾਕੀ ਜੀਵਾਂ ਨੂੰ ਮੋਹ ਮਮਤਾ ਦੀ, ਵਿਸ਼ਿਆਂ ਵਿਕਾਰਾਂ ਦੀ, ਹੰਗਤਾ ਇਤਿਆਦਿਕ ਦੀ ਮੈਲ ਚੰਬੜੀ ਹੋਈ ਹੈ। ਜੋ ਮੈਲ ਇਸ ਜੀਵ ਦੇ ਸੰਸਾਰ ਸਾਗਰ ਵਿੱਚ ਡੋਬਣ ਦਾ ਕਾਰਨ ਬਣਦੀ ਹੈ। ਜਿਨ੍ਹਾਂ ਨੇ ਨਾਮ ਸਿਮਰਨ ਕੀਤਾ ਹਜ਼ੂਰ, ਉਹਨਾਂ ਤੋਂ ਬਲਿਹਾਰ ਜਾਣ ਦੀ ਗੱਲ ਕਰ ਰਹੇ ਹਨ, ਕੁਰਬਾਨ ਜਾਣ ਦੀ ਗੱਲ ਕਰਦੇ ਹਨ। ਪਰ ਜਿਹੜੇ ਜੀਵ ਪਰਮੇਸ਼ੁਰ ਦੇ ਨਾਮ ਤੋਂ ਵਿਹੂਣੇ ਹਨ, ਉਹਨਾਂ ਬਾਰੇ ਗੁਰੂ ਕੀ ਪਵਿੱਤਰ ਬਾਣੀ ਵਿੱਚ ਫੁਰਮਾਨ ਆਇਆ, ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਜਿਨ੍ਹਾਂ ਨੇ ਐਸਾ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਕੈਸਾ ਨਾਮ ਹੈ, ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ, ਜਿਹ ਪੈਂਡੈ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾ ਪੰਥ ਤੇਰਾ ਕੋ ਨਾ ਸੰਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ, ਜਹ ਮਹਾਂ ਭਿਆਨ ਤਪਤ ਬਹੁ ਕਾਮ, ਤਹ ਹਰ ਕੇ ਨਾਮ ਕੀ ਤੁਮ ਊਪਰ ਸ਼ਾਮ, ਜਹਾ ਤ੍ਰਿਖਾ ਮਨ ਤੁਜ ਆਕਰਖੈ, ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ। ਐਸਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ, ऐसा नाम रतन निर्मोलक पुन पदार्थ पाया, अनक जतन कर हृदय राख्या रतन न छपै छपाया, हर गुण कहते कहन न जाई जैसे गूंगे की मिठियाई, रसना रमत संत सुख श्रवना चित चेते सुख होई। ऐसा अकाल पुरख वाहिगुरु का नाम जे इस नूं मुखों उचारण दे नाल रसना पवित्र हुंदी है। रसना रमत, रसना नूं जिस परमेश्वर दे नाम दे उचारण कीतियां सुख दी प्राप्ति रस आउंदा है। सुनत सुख श्रवना, जिस नाम नूं सुनन करके कन्नां द्वारा सुख दी प्राप्ति हुंदी है। चित चेते सुख होई, चित विच जिस नाम नूं चेतन तों जिस नाम दा चिंतन करन तों चितवनी करन तों सुख दी प्राप्ति हुंदी है। जिनी ऐसा हर नाम ना चेतेओ, इहो जिहा परमेश्वर दा नाम जिन्हां ने चेते नहीं कीता, जिन्हां ने सिमरिया नहीं, याद नहीं कीता, हजूर फरमाउंदे हन से काहे जग आए राम राजे, ਉਹ ਇਸ ਸੰਸਾਰ 'ਤੇ ਕਾਹਦੇ ਵਾਸਤੇ ਆ ਗਏ, ਨਹੀਂ ਸੀ ਜਨਮ ਲੈ ਕੇ ਆਉਣਾ ਚਾਹੀਦਾ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਹੀ ਪਾਵਨ ਫੁਰਮਾਨ ਹੈ, ਜਿਨ ਹਰ ਹਿਰਦਾ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁਣੀ ਦੇਹ ਫਿਰਹਿ ਬਿਨ ਨਾਵੈ ਓਏ ਖਪ ਖਪ ਮੂਏ ਕਰਾਂਝਾ। ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਵਸਿਆ, ਚਾਹੀਦਾ ਸੀ ਪਰਮੇਸ਼ੁਰ ਉਹਨਾਂ ਦੀ ਮਾਤਾ ਨੂੰ ਬਾਂਝ ਕਰ ਦਿੰਦਾ, ਬੰਧਿਆ ਕਰ ਦਿੰਦਾ। ਉਹ ਮਾਤਾ ਬੱਚੇ ਨੂੰ ਜਨਮ ਦੇਣ ਦੇ ਯੋਗ ਹੀ ਨਾ ਹੁੰਦੀ ਜਿਸ ਬੱਚੇ ਨੇ ਸੰਸਾਰ 'ਤੇ ਆ ਕੇ ਪਰਮੇਸ਼ੁਰ ਦਾ ਨਾਮ ਨਹੀਂ ਸੀ ਜਪਣਾ। ਉਹਨਾਂ ਦੀ ਦੇਹੀ ਜਿਹੜੇ ਨਾਮ ਤੋਂ ਵੀ ਹੋਣੇ ਹਨ, ਉਹਨਾਂ ਦੀ ਦੇਹੀ ਸੰਸਾਰ ਉੱਪਰ ਸੁੰਝੀ ਫਿਰਦੀ ਹੈ, ਖਾਲੀ ਫਿਰਦੀ ਹੈ। ਨਾਨਕ ਅੰਨ ਦਿਨ ਬਿਲਪਤੇ ਜਿਉ ਸੁੰਝਿਆ ਕਰ ਕਾਉ, ਦੇਹੀ ਇੱਕ ਸੁੰਝਾਂ ਕਰ ਹੈ ਅਤੇ ਕਾਂ ਦੀ ਤਰ੍ਹਾਂ ਜੀਵ ਆਤਮਾ ਉਸ ਦੇ ਵਿੱਚ ਟਿਕੀ ਹੋਈ ਹੈ। ਖਪ ਖਪ ਕੇ ਕਰਿਜ ਕੇ ਦੁੱਖਾਂ ਦੇ ਸਹਿ ਤੋਂ ਮਰਦੇ ਹਨ, ਦੁੱਖਾਂ ਦੀ ਪ੍ਰਾਪਤੀ ਕਰਦੇ ਹਨ। ਐਸੇ ਜੀਵਾਂ ਨੂੰ ਤਾਂ ਕੋਈ ਮਾਤਾ ਜਨਮ ਹੀ ਨਾ ਦਿੰਦੀ ਤਾਂ ਚੰਗਾ ਸੀ, ਮਾਤਾ ਬਾਂਝ ਹੋ ਜਾਂਦੀ। ਭਗਤ ਕਬੀਰ ਜੀ ਨੇ ਕੁਛ ਇਸ ਤੋਂ ਵੀ ਅਗੇਰੇ ਦੀ ਗੱਲ ਕੀਤੀ ਹੈ। ਆਪ ਫੁਰਮਾਨ ਕਰਦੇ ਹਨ, ਜਿਹੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸਨਾ ਭਈ ਮਹਿਤਾਰੀ। ਜਿਹੜੀ ਕੁਲ ਦੇ ਵਿੱਚ ਜਨਮ ਲੈ ਕੇ ਪੁੱਤਰ ਨੇ ਗਿਆਨ ਦੀ ਵਿਚਾਰ ਨਹੀਂ ਕੀਤੀ, ਪਰਮੇਸ਼ੁਰ ਦੇ ਨਾਮ ਦਾ ਗਿਆਨ ਹਾਸਲ ਨਹੀਂ ਕੀਤਾ, ਨਾਮ ਨਹੀਂ ਜਪਿਆ, ਐਸੇ ਪੁੱਤਰ ਨੂੰ ਜਨਮ ਦੇਣ ਵਾਲੀ ਮਾਤਾ ਵਿਧਵਾ ਕਿਉਂ ਨਾ ਹੋ ਗਈ? ਚਾਹੀਦਾ ਸੀ ਵਿਧਵਾ ਹੋ ਜਾਂਦੀ, ਉਹ ਪੁੱਤਰ ਨੂੰ ਜਨਮ ਨਾ ਦਿੰਦੀ। ਅਤੇ ਜੇ ਜਨਮ ਲੈ ਕੇ ਆ ਹੀ ਗਿਆ, ਜੇ ਮਾਤਾ ਨੇ ਜਨਮ ਦੇ ਹੀ ਦਿੱਤਾ ਹੈ, ਤਾਂ ਫਿਰ ਜਿਹ ਨਰ ਰਾਮ ਭਗਤ ਨਹਿ ਸਾਧੀ, ਜਨਮਤ ਕਸ ਨਾ ਮੂਵੋ ਅਪਰਾਧੀ। ਜਿਸ ਮਨੁੱਖ ਨੇ ਪਰਮੇਸ਼ੁਰ ਦੀ ਭਗਤੀ ਨਹੀਂ ਕੀਤੀ, ਨਾਮ ਸਿਮਰਨ ਨਹੀਂ ਕੀਤਾ, ਉਹ ਅਪਰਾਧੀ, ਉਹ ਪਾਪੀ ਜੰਮਦਿਆਂ ਹੀ ਕਿਉਂ ਨਾ ਮਰ ਗਿਆ? ਕਿਉਂ ਸੰਸਾਰ 'ਤੇ ਉਹ ਜਿਉਂਦਾ ਰਹਿ ਗਿਆ? ਕਿਉਂਕਿ ਵਿਸਰਿਆ ਜਿਨ ਨਾਮ ਅਤੇ ਭੋਏ ਭਾਰ ਥੀਏ। ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਭੁੱਲ ਗਿਆ, ਉਹ ਧਰਤੀ ਦੇ ਉੱਪਰ ਐਵੇਂ ਵਾਧੂ ਭਾਰ ਹਨ, ਬੋਝ ਹਨ, ਕਿਸੇ ਕੰਮ ਨਹੀਂ। ਚਾਹੀਦਾ ਸੀ ਜੰਮਦਿਆਂ ਹੀ ਉਹ ਮਰ ਜਾਂਦਾ, ਇਸ ਸੰਸਾਰ 'ਤੇ ਜਿਉਂਦਾ ਨਾ ਰਹਿੰਦਾ। ਇਤਿਹਾਦਿਕ ਮਹਾਂਵਾਕ ਗੁਰਬਾਣੀ ਦੇ ਨਾਮ ਤੋਂ ਵਿਹੂਣੇ ਆਦਮੀਆਂ ਬਾਰੇ ਆਉਂਦੇ ਹਨ। ਔਰ ਹੋਰ ਫੁਰਮਾਨ ਐਸੇ ਵਿਹੂਣੇ ਆਦਮੀ ਤ੍ਰਿਕ, ਉਹ ਮਨੁੱਖ ਜੋ ਵਾਹਿਗੁਰੂ ਦੇ ਨਾਮ ਤੋਂ ਵਿਹੂਣਾ ਹੈ, ਉਸ ਨਾਲੋਂ ਤਾਂ ਪਸ਼ੂ ਪ੍ਰੇਤ ਅਗਿਆਨ ਚੰਗੇਰੇ, ਭਾਈ ਗੁਰਦਾਸ ਜੀ ਫਰਮਾਉਂਦੇ ਹਨ। ਜੋ ਅਗਿਆਨ ਦੀ ਅਵਸਥਾ ਵਿੱਚ ਪਸ਼ੂ ਅਤੇ ਹੋਰ ਇਸੇ ਪ੍ਰਕਾਰ ਨਿਖੇਧ ਜੂਨਾ ਹਨ, ਉਹ ਅਗਿਆਨੀ ਮਨੁੱਖ ਨਾਲੋਂ ਅਨੇਕਾਂ ਦਰਜੇ ਚੰਗੇ ਹਨ। ਕਿਉਂ ਚੰਗੇ ਹਨ? ਪਸ਼ੂ ਮਿਲੇ ਹੈ ਚੰਗਿਆਈਆਂ, ਖੜਖਾਵੇ ਅੰਮ੍ਰਿਤ ਦੇ। ਪਸ਼ੂਆਂ ਨੂੰ ਚੰਗਿਆਈ ਮਿਲਦੀ ਹੈ, ਵਡਿਆਈ ਮਿਲਦੀ ਹੈ, ਚੰਗਾ ਕਰਮ ਹੈ ਕਿ ਉਹ ਘਾਹ ਦਾਣਾ ਖਲ ਆਦਿਕ ਖਾਂਦੇ ਹਨ ਅਤੇ ਅੰਮ੍ਰਿਤ ਵਰਗਾ ਸੋਹਣਾ ਸਵਾਦ ਦੁੱਧ ਦਿੰਦੇ ਹਨ। ਪਰ ਨਾਮ ਵਿਹੂਣੇ ਆਦਮੀ, ਜਿਹੜੇ ਪਰਮੇਸ਼ੁਰ ਦੇ ਨਾਮ ਤੋਂ ਵਿਹੂਣੇ ਮਨੁੱਖ ਹਨ, ਜਿਹੜੇ ਨਾਮ ਨਹੀਂ ਜਪਦੇ, ਧ੍ਰਿਗ ਜੀਵਨ ਕਰਮ ਕਰੇ, ਉਹਨਾਂ ਦੇ ਜੀਵਨ ਨੂੰ ਵੀ ਧ੍ਰਿਗ ਹੈ, ਲਾਹਨਤਾਂ ਹਨ। ਅਤੇ ਜੋ ਨਾਮ ਤੋਂ ਵਿਹੂਣੇ ਮਨੁੱਖ ਸੰਸਾਰ ਉੱਪਰ ਕਰਮ ਕਰਦੇ ਹਨ, ਉਹਨਾਂ ਕੀਤੇ ਜਾਣ ਵਾਲੇ ਕਰਮਾਂ ਨੂੰ ਵੀ ਲਾਹਨਤਾਂ ਹਨ, ਉਹਨਾਂ ਦੇ ਕਰਨ ਨੂੰ ਵੀ ਲਾਹਨਤਾਂ ਹਨ। ਇਹ ਗੁਰਬਾਣੀ ਦਾ ਪਾਵਨ ਫੁਰਮਾਨ ਹੈ। ਜਿਨੀ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀਅਨ ਪਸ਼ੂ ਢੋਰ ਗਾਵਾਰ। ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਨਹੀਂ ਕੀਤੀ, ਜਿਹੜੇ ਪ੍ਰਾਣੀ ਗੁਰੂ ਵਾਲੇ ਨਹੀਂ ਬਣੇ, ਜਿਹੜੇ ਜੀਵ ਗੁਰੂ ਕੇ ਲੜ ਨਹੀਂ ਲੱਗੇ। ਸੋ ਪਰਮੇਸ਼ਰ ਦੇ ਸ਼ਬਦ ਦੀ ਵਿਚਾਰ ਨਹੀਂ ਕੀਤੀ, ਗੁਰੂ ਕਾ ਸ਼ਬਦ ਗੁਰੂ ਕਾ ਉਪਦੇਸ਼ ਵਿਚਾਰਿਆ ਨਹੀਂ, ਸੁਣ ਕੇ ਹਿਰਦੇ ਵਿੱਚ ਵਸਾਇਆ ਨਹੀਂ, ਓਏ ਮਾਨਸ ਜੂਨ ਨਾ ਆਖੀਅਨ। ਉਹਨਾਂ ਨੂੰ ਮਨੁੱਖਾ ਜੂਨ ਦੇ ਵਿੱਚ ਨਹੀਂ ਆਖਿਆ ਜਾਣਾ ਚਾਹੀਦਾ, ਮਨੁੱਖਾ ਜੂਨ ਵਿੱਚ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾਣੀ ਚਾਹੀਦੀ। ਪਸ਼ੂ ਢੋਰ ਗਵਾਰ, ਉਹ ਜੋ ਗਵਾਰ ਮੂਰਖ ਪੁਰਸ਼ ਹਨ, ਉਹ ਢੋਰ ਪਸ਼ੂ ਹਨ। ਢੋਰ ਪਸ਼ੂ ਉਹਨਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਨੂੰ ਕੋਈ ਹਲ ਪੰਜਾਲੀ ਦੇ ਅੱਗੇ ਜੋੜਿਆ ਜਾਵੇ, ਭਾਰ ਖਿੱਚਣਾ ਪਵੇ, ਉਹਨਾਂ ਨੂੰ ਢੋਰ ਪਸ਼ੂ ਕਿਹਾ ਜਾਂਦਾ। ਕੇਵਲ ਆਪਣੇ ਜੀਵਨ ਦਾ, ਜ਼ਿੰਦਗੀ ਦਾ ਅਰ ਗ੍ਰਸਤ ਦਾ ਭਾਰ ਜੋ ਖਿੱਚ ਰਹੇ ਨਾਮ ਨਹੀਂ ਜਪਦੇ, ਉਹ ਉਹਨਾਂ ਢੋਰ ਪਸ਼ੂਆਂ ਵਰਗੇ ਹਨ, ਮਨੁੱਖ ਨਹੀਂ, ਉਹਨਾਂ ਨੂੰ ਕਿਹਾ ਜਾਣਾ ਚਾਹੀਦਾ। ਇਉਂ ਵਾਹਿਗੁਰੂ ਦੇ ਨਾਮ ਤੋਂ ਵੀ ਹੋਣਾ ਜੋ ਜੀਵਨ ਹੈ, ਬਿਅਰਥ ਹੈ, ਕਿਸੇ ਲੇਖੇ ਦੇ ਵਿੱਚ ਨਹੀਂ। ਬਿਨ ਨਾਵੈ ਜੀਵਨ ਬਿਰਥ ਆ। ਗੱਲ ਆ ਗਈ ਜਿਨੀ ਸਤਿਗੁਰ ਪੁਰਖ ਨਾ ਸੇਵਿਓ, ਜਿਨ੍ਹਾਂ ਨੇ ਗੁਰੂ ਦੀ ਸੇਵਾ ਨਹੀਂ ਕੀਤੀ। ਕਿਉਂਕਿ ਨਾਮ, ਜਿਸ ਨਾਮ ਦੇ ਜਪਣ ਕਰਕੇ ਜੀਵਨ ਸਕਾਰਥਾ ਹੋਣਾ, ਅਤੇ ਜਿਸ ਨਾਮ ਦੇ ਨਾ ਜਪਣ ਕਰਕੇ ਜੀਵਨ ਬਿਰਥਾ ਚਲੇ ਜਾਣਾ, ਉਸ ਨਾਮ ਦਾ ਦਾਤਾ ਹੈ ਸਤਿਗੁਰੂ। ਸਤਿਗੁਰ ਦਾਤਾ ਹਰ ਨਾਮ ਕਾ, ਪ੍ਰਭ ਆਪ ਮਿਲਾਵੈ ਸੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮੇਸ਼ੁਰ ਦੇ ਨਾਮ ਦੇ ਦਾਤੇ ਹਨ। ਬਿਨ ਗੁਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ। ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਗੁਰੂ ਵਾਜੋਂ ਹੋਰ ਕਿਤੋਂ ਨਹੀਂ ਹੋ ਸਕਦੀ, ਹੋਰ ਕਿਤੇ ਭਗਤ ਨਾ ਲੱਭਈ ਬਿਨ ਸਤਿਗੁਰ ਕੈ ਉਪਦੇਸ਼। ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾਂ ਪਰਮੇਸ਼ੁਰ ਦੀ ਭਗਤੀ ਕਿਤਿਓਂ ਲੱਭਦੇ ਨਹੀਂ, ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਤਾਂ ਗੁਰੂ ਗਰੀਬ ਨਿਵਾਸ ਜੀ ਨੇ ਹੀ ਜੀਵਾਂ ਦੇ ਉੱਪਰ ਕਿਰਪਾ ਕੀਤੀ ਹੈ ਕਿ ਵੇਦ ਕਿਤੇਬ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਵੇਦਾਂ ਕਿਤੇਬਾਂ ਦੀ ਵੀ ਪਹੁੰਚ ਤੋਂ ਪਰੇ, ਸੋ ਜਿਸ ਦੀ ਵਡਿਆਈ ਵੇਦ ਕਿਤੇਬ ਵੀ ਨਹੀਂ ਜਾਣ ਸਕਦੇ, ਵੇਦ ਵੀ ਜਿਸ ਦੀ ਪ੍ਰਾਪਤੀ ਨਹੀਂ ਕਰ ਸਕੇ, ਐਸਾ ਵਾਹਿਗੁਰੂ ਨਾਮ ਆਪਣੇ ਸੇਵਕਾਂ ਗੁਰਸਿੱਖਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਆ, ਇਹ ਗੁਰੂ ਕੀ ਵਡਿਆਈ ਹੈ। ਨਾਮ ਤੋਂ ਬਿਨਾਂ ਜੀਵਨ ਵਿਅਰਥ ਹੈ, ਅਤੇ ਨਾਮ ਦੀ ਪ੍ਰਾਪਤੀ ਗੁਰੂ ਪਾਸੋਂ ਹੋਣੀ ਹੈ। ਇਸ ਲਈ ਮਨੁੱਖ ਵਾਸਤੇ ਗੁਰੂ ਵਾਲਾ ਬਣਨਾ ਅਤਿਅੰਤ ਜ਼ਰੂਰੀ ਹੈ। ਗੁਰੂ ਵਾਲੇ ਬਣਨਾ, ਗੁਰੂ ਕੇ ਲੜ ਲੱਗਣਾ, ਗੁਰੂ ਧਾਰਨ ਕਰਨਾ, ਇਹ ਸੰਸਾਰ ਦੇ ਉੱਪਰ ਇੱਕ ਬੇਹੱਦ ਜ਼ਰੂਰਤ ਵਾਲੀ ਗੱਲ ਹੈ। ਗੁਰੂ ਤੋਂ ਬਿਨਾਂ ਕਦੇ ਵਾਸਤੇ ਜੀਵ ਦਾ ਪਾਰ ਉਤਾਰਾ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ, ਮਤ ਕੋ ਭਰਮ ਭੁੱਲੈ ਸੰਸਾਰ, ਗੁਰਬਿਨ ਕੋਏ ਨਾ ਉੱਤਰ ਸਪਾਰ। ਇਸ ਸੰਸਾਰ ਉੱਪਰ, ਇਸ ਦੁਨੀਆਂ ਦੇ ਉੱਪਰ ਕੋਈ ਜੀਵ ਭਰਮਾਂ ਦੇ ਵਿੱਚ ਭੁੱਲਾ ਨਾ ਰਹਿ ਜਾਵੇ, ਕਿਸੇ ਦੇ ਮਨ ਵਿੱਚ ਭੁਲੇਖਾ ਨਾ ਰਹਿ ਜਾਵੇ ਕਿ ਮੈਂ ਗੁਰੂ ਵਾਲਾ ਬਣਨ ਤੋਂ ਬਿਨਾਂ ਹੀ ਤਰ ਜਾਵਾਂਗਾ। ਨਹੀਂ ਭਾਈ, ਗੁਰਬਿਨ ਕੋ ਨਾ ਉੱਤਰ ਸਪਾਰ। ਗੁਰੂ ਤੋਂ ਬਿਨਾਂ ਕੋਈ ਵੀ ਕਦੇ ਵਾਸਤੇ ਪਾਰ ਨਹੀਂ ਉੱਤਰ ਸਕਦਾ, ਗੁਰੂ ਬਿਨਾਂ ਕਦੇ ਵਾਸਤੇ ਮੁਕਤੇ ਨਹੀਂ ਹੋ ਸਕਦੇ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਕੁਝ ਵੀ ਕਾਰਜ ਗੁਰੂ ਤੋਂ ਬਿਨਾਂ ਸਿੱਧ ਨਹੀਂ ਹੋ ਸਕਣਾ, ਇਸ ਲਈ ਗੁਰੂ ਦੀ ਅਤਿਅੰਤ ਲੋੜ ਹੈ ਅਤੇ ਗੁਰੂ ਵਾਲੇ ਬਣਨ ਦੀ ਅਤਿਅੰਤ ਜ਼ਰੂਰਤ ਹੈ। ਜੋ ਜੀਵ ਗੁਰੂ ਵਾਲੇ ਨਹੀਂ ਬਣੇ, ਉਹਨਾਂ ਬਾਰੇ ਗੁਰੂ ਕਾ ਫੁਰਮਾਨ ਹੈ, ਗੁਰ ਸਤਿਗੁਰ ਵਾਜੋ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉਂ ਬੁਰਾ। ਪੂਜਨੀਕ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਬਿਨਾਂ ਹੋਰ ਸੰਸਾਰ ਉੱਪਰ ਸੱਚਾ ਗੁਰੂ ਕੋਈ ਨਹੀਂ, ਅਤੇ ਜਿਹੜਾ ਜੀਵ ਗੁਰੂ ਵਾਲਾ ਨਹੀਂ ਬਣਿਆ ਨਿਗੁਰਾ ਹੈ, ਉਸ ਨਿਗੁਰੇ ਮਨੁੱਖ ਦਾ ਨਾਮ ਲੈਣਾ ਵੀ ਬੁਰਾ ਹੈ। ਵਰਤਣਾ, ਮਿਲਣਾ, ਮੱਥੇ ਲੱਗਣਾ ਤਾਂ ਇੱਕ ਪਾਸੇ ਰਹਿ ਗਿਆ। ਹਜ਼ੂਰ ਫਰਮਾ ਰਹੇ ਹਨ ਕਿ ਨਾਮ ਤੋਂ ਵਿਹੂਣੇ ਅਤੇ ਗੁਰੂ ਦੀ ਪ੍ਰਾਪਤੀ ਤੋਂ ਵਿਹੂਣੇ ਨਿਗੁਰੇ ਮਨੁੱਖ ਦਾ ਨਾਮ ਲੈਣਾ ਵੀ ਅਤਿਅੰਤ ਬੁਰਾ ਹੈ। ਭ੍ਰਸ਼ਟਿਆ ਹੋਇਆ ਉਸਦਾ ਜੀਵਨ ਹੈ, ਜਿਵੇਂ ਸਹਿਸਕ੍ਰਿਤੀ ਵਿੱਚ ਪੰਜਵੇਂ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ, ਗੁਰਮੰਤਰਹੀਣਸ ਜੋ ਪ੍ਰਾਣੀ, ਤ੍ਰਿਘੰਤ ਜਨਮ ਭ੍ਰਸ਼ਟਣ ਹੈ, ਕੂਕ੍ਰਹ ਸੂਕ੍ਰਹ ਗਰਦ ਬਹ ਕਾਕਹ ਸਰਪਨ ਹੈ ਤੁਲ ਖਲ ਹੈ। ਜੋ ਪ੍ਰਾਣੀ ਗੁਰੂ ਮੰਤਰ ਤੋਂ ਹੀਣਾ ਹੈ, ਜਿਸਨੇ ਸਤਿਗੁਰਾਂ ਪਾਸੋਂ ਉਪਦੇਸ਼ ਧਾਰਨ ਨਹੀਂ ਕੀਤਾ, ਗੁਰਮੰਤਰ ਦੀ ਦਾਤ ਪ੍ਰਾਪਤ ਨਹੀਂ ਕੀਤੀ, ਤ੍ਰਿਘੰਤ ਜਨਮ ਭ੍ਰਸ਼ਟਣ ਹੈ। ਉਸ ਜੀਵ ਦਾ ਜਨਮ ਭ੍ਰਿਸ਼ਟਿਆ ਹੋਇਆ ਅਤੇ ਉਸ ਭ੍ਰਿਸ਼ਟੇ ਜਨਮ ਨੂੰ ਤ੍ਰਿਗਕਾਰ ਹੈ, ਲਾਂਤਾ ਹਨ। ਸੌ ਫਿਟਕਾਰ ਪਾਈ ਜਾਵੇ, ਵਿਦਵਾਨਾਂ ਨੇ ਸੌ ਫਿਟਕਾਰ ਦੀ ਇੱਕ ਲਾਹਨਤ ਮੰਨੀ ਹੈ ਅਤੇ ਸੌ ਲਾਹਨਤ ਦੀ ਇੱਕ ਤ੍ਰਿਗ ਮੰਨੀ ਜਾਂਦੀ ਹੈ। ਤ੍ਰਿਘੰਤ ਜਨਮ ਭ੍ਰਸ਼ਟਣ ਹੈ, ਪ੍ਰਸ਼ਟੇ ਹੋਏ ਜਨਮ ਨੂੰ ਤ੍ਰਿਗਾਕਾਰ ਹੈ। ਜਿਸ ਜਨਮ ਦੇ ਵਿੱਚ ਜੀਵ ਨੇ ਗੁਰੂ ਦੀ ਪ੍ਰਾਪਤੀ ਨਹੀਂ ਕੀਤੀ, ਗੁਰੂ ਕਾ ਮੰਤਰ ਨਹੀਂ ਲਿਆ, ਗੁਰੂ ਵਾਲਾ ਨਹੀਂ ਬਣਿਆ। ਕੁਕਰ ਹੈ ਕੁੱਤੇ ਵਰਗਾ ਹੈ, ਸੂਕਰ ਹੈ ਸੂਰ ਵਰਗਾ ਹੈ, ਗਰਦ ਬਹਿ ਗਧੇ ਵਰਗਾ ਉਸਦਾ ਜੀਵਨ ਹੈ, ਕਾਕਾ ਹੈ ਕਾਂ ਵਰਗਾ ਹੈ, ਸਰਪਨ ਹੈ ਸੱਪ ਵਰਗਾ ਹੈ, ਤੁਲ ਖਲ ਹੈ। ਇਹਨਾਂ ਦੇ ਤੁਲ ਇਹਨਾਂ ਦੇ ਬਰਾਬਰ ਹੈ ਉਹ ਮੂਰਖ ਪੁਰਸ਼ ਜੋ ਗੁਰੂ ਵਾਲਾ ਨਹੀਂ ਬਣਿਆ, ਜਿਸਨੇ ਗੁਰੂ ਧਾਰਨ ਨਹੀਂ ਕੀਤਾ। ਗੁਰੂ ਧਾਰਨ ਕਰਨਾ, ਗੁਰੂ ਵਾਲੇ ਬਣਨਾ, ਇਹ ਇੱਕ ਐਸੀ ਗੱਲ ਹੈ ਜਿਸ ਦੇ ਨਾਲ ਜਿਸ ਨੂੰ ਧਾਰਨ ਕਰਨ ਤੋਂ ਹੀ ਸੰਸਾਰ ਤੋਂ ਪਾਰ ਉਤਾਰਾ ਹੋ ਸਕਣਾ ਹੈ, ਜਿਸ ਨੂੰ ਧਾਰਨ ਕਰਨ ਤੋਂ ਹੀ ਜੀਵਨ ਦੀ ਸਫਲਤਾ ਹੋ ਸਕਣੀ ਹੈ, ਨਹੀਂ ਤਾਂ ਜੀਵਨ ਦੀ ਸਫਲਤਾ ਨਹੀਂ। ਆਪਣੇ ਆਪ ਨੂੰ ਚਾਹੇ ਕੋਈ ਗੁਰੂ ਵਾਲਾ ਅਖਵਾਈ ਜਾਵੇ, ਆਪਣੇ ਆਪ ਨੂੰ ਗੁਰੂ ਕਾ ਸਿੱਖ ਅਖਵਾਈ ਜਾਵੇ, ਪਰ ਜਿੰਨਾ ਚਿਰ ਸਤਿਗੁਰੂ ਜੀ ਦੀ ਚਲਾਈ ਹੋਈ ਮਰਦਾਦਾ ਦੇ ਅਨੁਸਾਰ ਗੁਰੂ ਧਾਰਨ ਨਹੀਂ ਕੀਤਾ, ਉਹਨਾਂ ਚਿਰ ਆਪਣੇ ਆਪ ਨੂੰ ਗੁਰੂ ਵਾਲਾ ਜਾਂ ਸਿੱਖ ਅਖਵਾਉਣ ਦਾ ਹੱਕ ਇਹ ਜੀਵ ਨਹੀਂ ਰੱਖ ਸਕਦਾ। ਗੁਰੂ ਵਾਲਾ ਬਣਨਾ ਅਤਿਅੰਤ ਜ਼ਰੂਰੀ ਹੈ, ਔਰ ਗੁਰੂ ਵਾਲਾ ਬਣਨ ਵਾਸਤੇ ਅਤੇ ਨਾਮ ਦੀ ਦਾਤ ਸਤਿਗੁਰਾਂ ਪਾਸੋਂ ਪ੍ਰਾਪਤ ਕਰਨ ਵਾਸਤੇ ਜੋ ਸਤਿਗੁਰੂ ਮਹਾਰਾਜ ਜੀ ਨੇ ਮਰਜ਼ਾਦਾ ਚਲਾਈ ਹੈ, ਉਹ ਤਰੀਕਾ ਇੱਕੋ ਇੱਕ ਹੈ ਕਿ ਪੰਜ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਔਰ ਫਿਰ ਉਹਨਾਂ ਪੰਜਾਂ ਪਿਆਰਿਆਂ ਤੋਂ ਗੁਰਮੰਤਰ ਮੂਲ ਮੰਤਰ ਦੀ ਦਾਤ ਨਾਮ ਦੀ ਦਾਤ ਪ੍ਰਾਪਤ ਕਰਨੀ। ਕਈਆਂ ਦੇ ਹਿਰਦੇ ਵਿੱਚ ਐਸਾ ਸ਼ੰਕਾ ਹੁੰਦਾ ਹੈ, ਸੋਚਦੇ ਹਨ, ਕਹਿ ਵੀ ਦਿੰਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਪਹਿਲਾਂ ਕਿਹੜਾ ਅੰਮ੍ਰਿਤ ਛਕਾਇਆ ਜਾਂਦਾ ਸੀ, ਜੇ ਉਦੋਂ ਅੰਮ੍ਰਿਤ ਛਕਣ ਦੀ ਕੋਈ ਲੋੜ ਨਹੀਂ ਸੀ, ਉਹਨਾਂ ਦਾ ਵੀ ਪਾਰ ਉਤਾਰਾ ਹੁੰਦਾ ਹੀ ਸੀ ਕਿ ਕਿਸੇ ਦਾ ਨਹੀਂ ਸੀ ਹੁੰਦਾ, ਜੇ ਉਦੋਂ ਅੰਮ੍ਰਿਤ ਛਕਣ ਦੀ ਲੋੜ ਨਹੀਂ ਸੀ ਤਾਂ ਹੁਣ ਕੀ ਲੋੜ ਹੈ, ਜੇ ਪਹਿਲਾਂ ਅੰਮ੍ਰਿਤ ਗੁਰੂ ਨਾਨਕ ਦੇਵ ਜੀ ਨੇ ਜਾਂ ਹੋਰ ਨਵਾਂ ਗੁਰੂਆਂ ਨੇ ਨਹੀਂ ਛਕਾਇਆ ਤਾਂ ਬਾਅਦ ਵਿੱਚ ਅੰਮ੍ਰਿਤ ਛਕਣ ਦੀ ਕਿਹੜੀ ਵੱਡੀ ਗੱਲ ਹੋ ਗਈ, ਇਹ ਆਮ ਮਨੁੱਖ ਸਵਾਲ ਕਰ ਦਿੰਦੇ ਹਨ। ਪਰ ਭਾਈ, ਆਪਾਂ ਗੁਰ ਇਤਿਹਾਸ ਦੀ, ਗੁਰੂ ਕੀ ਬਾਣੀ ਦੀ, ਗੁਰੂ ਕੇ ਕੌਤਕਾਂ ਦੀ ਗਾਹੋ ਦੇ ਨਾਲ ਵਿਚਾਰ ਕਰੀਏ ਤਾਂ ਇਹ ਗੱਲ ਸਾਹਮਣੇ ਆਵੇਗੀ ਕਿ ਅੰਮ੍ਰਿਤ ਦੀ ਮਰਿਆਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪ ਸਭ ਤੋਂ ਪਹਿਲਾਂ ਆਰੰਭ ਕੀਤੀ ਹੈ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਿੱਖ ਧਰਮ ਦੇ ਬਾਨੀ ਹਨ, ਸੰਸਾਰ ਦੇ ਉੱਪਰ ਨਿਆਰੇ ਸਿੱਖ ਧਰਮ ਦੀ ਨੀਂਹ ਰੱਖੀ। ਹਰ ਧਰਮ ਦੇ ਆਪੋ ਆਪਣੇ ਅਸੂਲ ਹੁੰਦੇ ਹਨ, ਆਪੋ ਆਪਣੇ ਨਿਯਮ, ਆਪੋ ਆਪਣੀ ਮਰਜ਼ਾਦਾ ਹੁੰਦੀ ਹੈ। ਜਿਵੇਂ ਹਿੰਦੂ ਧਰਮ ਦਾ ਇਹ ਅਸੂਲ ਹੈ, ਸੋ ਦੇਵੀ ਦੁਆਰੇ ਜਾ ਕੇ ਮੁੰਡਨ ਕਰਾਉਣੇ, ਕੋਈ ਜਨੇਊ ਇਤਿਆਦਿਕ ਪਾਉਣੇ, ਮੁਸਲਮਾਨ ਧਰਮ ਦਾ ਅਸੂਲ ਕੋਈ ਸੁੰਨਤ ਆਦਿਕ ਕਰਾਉਣੀ, ਹਰ ਧਰਮ ਦੇ ਆਪੋ ਆਪਣੇ ਅਸੂਲ ਹਨ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖ ਧਰਮ ਦੀ ਨੀਂਹ ਰੱਖੀ, ਸਿੱਖ ਦੀ ਸਿਰਜਣਾ ਕੀਤੀ, ਤਾਂ ਸਿੱਖ ਦੇ ਜੀਵਨ ਨੂੰ ਬੇਤਰਤੀਬਾ ਔਰ ਬੇਅਸੂਲਾ ਨਹੀਂ ਰਹਿਣ ਦਿੱਤਾ, ਇਸ ਨੂੰ ਵੀ ਅਸੂਲ ਔਰ ਮਰਜ਼ਾਦਾ ਦੀ ਲੜੀ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਪਰੋਇਆ। ਅਤੇ ਜੋ ਜੀਵ ਵੀ ਗੁਰੂ ਕੇ ਲੜ ਲੱਗਾ, ਗੁਰਮੰਤਰ ਦੇਣ ਦੀ, ਗੁਰੂ ਵਾਲਾ ਬਣਾਉਣ ਦੀ ਮਰਜ਼ਾਦਾ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਚਲਾਈ ਹੈ, ਉਸ ਬਾਰੇ ਪੰਥ ਦੇ ਮਹਾਨ ਵਿਦਵਾਨ, ਗੁਰਮਤ ਦੇ ਵੇਦ ਵਿਆਸ, ਗੁਰਮਤ ਦੇ ਮਹਾਨ ਵਿਆਖਿਆਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਵੱਲੋਂ ਚਲਾਈ ਮਰਿਆਦਾ ਕੀ ਹੈ? ਚਰਨ ਧੋਏ ਰਹਿਰਾਸ ਕਰ, ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਰਨ ਧੋ ਕੇ, ਚਰਨਾਂ ਵਾਲਾ ਜੋ ਪਵਿੱਤਰ ਜਲ ਸੀ, ਜਿਸ ਨੂੰ ਚਰਨਾ ਅੰਮ੍ਰਿਤ ਦਾ ਨਾਮ ਦਿੱਤਾ ਗਿਆ, ਚਰਨ ਪਹੁਲ ਕਿਹਾ ਗਿਆ, ਜਗਿਆਸੂਆਂ ਨੂੰ, ਸਿੱਖ ਬਣਨ ਦੇ ਇੱਛਕਾਂ ਨੂੰ ਮਹਾਰਾਜ ਜੀ ਨੇ ਚਰਨਾ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਪਹਿਲਾਂ ਚਰਨਾ ਅੰਮ੍ਰਿਤ ਛਕਾਇਆ, ਚਰਨ ਪਹੁਲ ਛਕਾਈ, ਚਰਨ ਪਹੁਲ ਛਕਾ ਕੇ ਫਿਰ ਹਜ਼ੂਰ ਨੇ ਨਾਮ ਦੀ ਦਾਤ ਬਖਸ਼ਿਸ਼ ਕੀਤੀ। ਪਹਿਲੀ ਗੱਲ ਇਹ ਕੀਤੀ ਕਿ ਚਰਨ ਧੋਏ ਰਹਿਰਾਸ ਕਰ, ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਫਿਰ ਉਸ ਤੋਂ ਬਾਅਦ ਵੇਦ ਕਿਤੇਬ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਪਹਿਲਾਂ ਚਰਨਾ ਅੰਮ੍ਰਿਤ ਦੀ ਦਾਤ ਬਖਸ਼ ਕੇ, ਚਰਨ ਪੌਹਲ ਛਕਾ ਕੇ ਫਿਰ ਹਜ਼ੂਰ ਨੇ ਨਾਮ ਦੀ ਦਾਤ ਬਖਸ਼ਿਸ਼ ਕੀਤੀ। ਔਰ ਨੌਵਾਂ ਸਰੂਪਾਂ ਤੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ, ਬਲਕਿ ਇਸ ਤੋਂ ਵੀ ਅੱਗੇ ਸੰਮਤ 1756 ਬਿਕਰਮੀ ਦੀ ਵਿਸਾਖੀ ਤੋਂ ਪਹਿਲਾਂ ਤੱਕ ਇਹ ਮਰਜ਼ਾਦਾ ਪਰਪੱਕ ਰਹੀ, ਕਾਇਮ ਰਹੀ। ਗੁਰ ਇਤਿਹਾਸ ਨੂੰ ਪੜ੍ਹ ਕੇ ਵੇਖੀਏ, ਜੋ ਜੋ ਵੀ ਜੀਵ ਗੁਰੂ ਕੀ ਸ਼ਰਨ ਵਿੱਚ ਆਇਆ ਅਤੇ ਜਿਸਨੇ ਵੀ ਸਿੱਖ ਬਣਨ ਦੀ ਲਾਲਸਾ ਆਪਣੀ ਸਤਿਗੁਰਾਂ ਅੱਗੇ ਪ੍ਰਗਟ ਕੀਤੀ, ਜਿਸਨੇ ਵੀ ਸਤਿਗੁਰਾਂ ਪਾਸੋਂ ਨਾਮ ਦੀ ਦਾਤ ਪ੍ਰਾਪਤ ਕਰਨੀ ਚਾਹੀ, ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਉਸ ਪ੍ਰਾਣੀ ਨੂੰ ਸਿੱਖ ਬਣਨ ਦੇ ਇੱਛਕ ਨੂੰ ਗੁਰੂ ਵਾਲਾ ਬਣਨ ਦੀ ਚਾਹਨਾ ਰੱਖਣ ਵਾਲੇ ਨੂੰ ਸਤਿਗੁਰਾਂ ਦਾ ਚਰਨਾਮ੍ਰਿਤ ਜ਼ਰੂਰ ਛਕਣਾ ਪਿਆ ਹੈ। ਔਰ ਪਹਿਲਾਂ ਹਜ਼ੂਰ ਨੇ ਚਰਨਾਮ੍ਰਿਤ ਦੀ ਦਾਤ ਬਖਸ਼ੀ, ਫਿਰ ਉਸ ਤੋਂ ਉਪਰੰਤ ਨਾਮ ਦੀ ਦਾਤ ਬਖਸ਼ਿਸ਼ ਕੀਤੀ। ਇਹ ਨਵਾਂ ਸਰੂਪਾਂ ਵਿੱਚ ਮਰਯਾਦਾ ਪਰਪੱਕ ਰਹੀ ਦ੍ਰਿੜ ਰਹੀ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਅੰਮ੍ਰਿਤ ਦੀ ਮਰਯਾਦਾ ਨੂੰ ਕਾਇਮ ਰੱਖਿਆ ਥੋੜ੍ਹੀ ਜਿਹੀ ਤਬਦੀਲੀ ਦੇ ਨਾਲ। ਤਬਦੀਲੀ ਕਰਨ ਦੀ ਲੋੜ ਕਿਉਂ ਪਈ? ਕਿਉਂਕਿ ਅੱਗੋਂ ਵਾਸਤੇ ਦੇਹਧਾਰੀ ਸਰੀਰਧਾਰੀ ਗੁਰੂ ਦੀ ਪਰੰਪਰਾ ਨੂੰ ਖਤਮ ਕਰਕੇ ਸ਼ਬਦ ਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਨੀ ਸੀ। ਅਤੇ ਇਹ ਵਿਚਾਰਦਿਆਂ ਹੋਇਆਂ ਕਿ ਆਪੋ ਧਾਪੀ ਨਾ ਪਵੇ, ਕੋਈ ਪਖੰਡੀ ਆਪਣੇ ਪੈਰ ਧੋ ਕੇ ਉਹਨਾਂ ਨੂੰ ਉਸ ਪੈਰਾਂ ਵਾਲੇ ਗੰਦੇ ਪਾਣੀ ਨੂੰ ਚਰਨਾਮ੍ਰਿਤ ਕਹਿ ਕੇ ਲੋਕਾਂ ਦੇ ਮੂੰਹ ਹੱਥ ਨਾ ਪਾਉਂਦਾ ਫਿਰੇ। ਇਸ ਲਈ ਹਜ਼ੂਰ ਨੇ ਇਹ ਮਰਯਾਦਾ ਦੇ ਵਿੱਚ ਥੋੜ੍ਹੀ ਜਿੰਨੀ ਤਬਦੀਲੀ ਕੀਤੀ ਹੈ। ਦਸੇ ਸਰੂਪ ਇੱਕ ਰੂਪ ਹਨ, ਕੋਈ ਭਿੰਨ ਭੇਦ ਨਹੀਂ। ਗੁਰਬਾਣੀ ਦਾ ਫੁਰਮਾਨ ਹੈ, ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਦਸਾਂ ਹੀ ਸਰੂਪਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਇੱਕੋ ਹੀ ਜੋਤ ਗੁਰਤਾ ਗੱਦੀ ਵਾਲੀ ਵਰਤਦੀ ਆਈ। ਜੁਗਤ ਸਾਏ, ਗੁਰਮੰਤਰ ਦੇਣ ਦੀ, ਨਾਮਦਾਨ ਦੇਣ ਦੀ ਜੁਗਤ ਵੀ ਉਹ ਇੱਕੋ ਹੀ ਚੱਲਦੀ ਆਈ ਹੈ। ਸਹਿਕਾਇਆ ਫੇਰ ਪਲਟੀ ਹੈ, ਸਰੀਰਾਂ ਦੀ ਤਬਦੀਲੀ ਭਾਵੇਂ ਜ਼ਰੂਰ ਆਈ, ਸਰੀਰ ਤਬਦੀਲ ਹੋਏ ਪਰ ਜੋਤ ਵੀ ਇੱਕ ਔਰ ਜੁਗਤ ਵੀ ਇੱਕ। ਇੱਕੋ ਹੀ ਜੋਤ ਗੁਰਤਾ ਗੱਦੀ ਦੀ, ਪਰਮੇਸ਼ੁਰ ਦੀ, ਇੱਕੋ ਹੀ ਜੁਗਤ ਨਾਮ ਸਿਮਰਨ ਦੀ, ਦਾਤ ਦੇਣ ਦੀ, ਕਿ ਪਹਿਲਾਂ ਚਰਨ ਪੌਲ ਛਕਾਉਣਾ ਉਪਰੰਤ ਨਾਮ ਦੀ ਦਾਤ ਬਖਸ਼ਿਸ਼ ਕਰਨੀ। ਇਹ ਜੋਤ ਅਤੇ ਜੁਗਤ ਸਤਿਗੁਰੂ ਮਹਾਰਾਜ ਜੀ ਦੇ ਸਰੂਪਾਂ ਵਿੱਚ ਇੱਕ ਸਾਰ ਚੱਲੀ ਆਈ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋਤ ਅਤੇ ਜੁਗਤ ਦੀ ਵੰਡ ਕੀਤੀ। ਸਮੇਂ ਦੀ ਲੋੜ ਨੂੰ ਸਮਝਦਿਆਂ ਹੋਇਆਂ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕਰਨ ਦੇ ਖਿਆਲ ਨਾਲ ਗੁਰਤਾ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਟਿਕਾਈ, ਔਰ ਇਸ ਤੋਂ ਪਹਿਲਾਂ ਜੋ ਜੁਗਤ ਸੀ ਉਹ ਗੁਰੂ ਪੰਥ ਦੇ ਵਿੱਚ ਵਰਤਾਈ, ਜੋਤ ਅਤੇ ਜੁਗਤ ਦੀ ਵੰਡ ਕਰ ਦਿੱਤੀ। ਪਹਿਲਾਂ ਜੋਤ ਦੇ ਮਾਲਕ ਵੀ ਆਪ ਔਰ ਜੁਗਤ ਦੇ ਮਾਲਕ ਵੀ ਹਜ਼ੂਰ ਆਪ ਹੀ ਰਹੇ, ਪਰ ਸੰਮਤ 1756 ਬਿਕਰਮੀ ਵਿੱਚ ਹਜ਼ੂਰ ਨੇ ਜੋਤ ਅਤੇ ਜੁਗਤ ਨੂੰ ਵੰਡ ਕੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੁਗਤ ਖਾਲਸਾ ਪੰਥ ਵਿੱਚ ਵਰਤਾਈ। ਔਰ ਇਹ ਜੁਗਤ ਵਰਤਾਉਣ ਵਾਸਤੇ, ਜੁਗਤੀ ਦੇ ਮਾਲਕ ਪੰਥ ਨੂੰ ਬਣਾਉਣ ਵਾਸਤੇ ਹਜ਼ੂਰ ਨੇ ਐਸਾ ਕੌਤਕ ਰਚਿਆ ਸੰਮਤ 1756 ਬਿਕਰਮੀ ਦੀ ਵਿਸਾਖੀ 30 ਮਾਰਚ 1699 ਈਸਵੀ ਦਾ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ 'ਤੇ ਹਜ਼ੂਰ ਨੇ ਮਿਆਨ ਵਿੱਚੋਂ ਨੰਗੀ ਸ੍ਰੀ ਸਾਹਿਬ ਲੈ ਕੇ ਭਰੇ ਹੋਏ ਦੀਵਾਨ ਦੇ ਵਿੱਚੋਂ 5 ਸਿਰਾਂ ਦੀ ਮੰਗ ਕੀਤੀ। 5 ਸਿੰਘਾਂ ਨੇ ਆਪਣੇ ਸੀਸ ਅਰਪਣ ਕੀਤੇ। ਉਹ ਸੀਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੋ ਭੇਟਾ ਵਿੱਚ ਲੈ ਕੇ ਗੁਰਮੁਖਾਂ ਨੂੰ ਸੁਰਜੀਤ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। 5 ਪਿਆਰਿਆਂ ਦਾ ਖਿਤਾਬ ਉਹਨਾਂ ਨੂੰ ਬਖਸ਼ਿਆ ਅਤੇ ਫਿਰ ਜੁਗਤੀ ਪਰਪੱਕਤਾ ਦੜਾਉਣ ਵਾਸਤੇ 5 ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ 5 ਪਿਆਰਿਆਂ ਸਾਵੇਂ ਹੱਥ ਜੋੜ ਕੇ ਖੜ੍ਹੇ ਹੋ ਗਏ। ਫਿਰ ਜਾਚਨਾ ਕੀਤੀ, ਗੁਰੂ ਖਾਲਸਾ ਜੀਓ, ਅੱਜ ਤੋਂ ਤੁਸੀਂ ਸਾਡਾ ਰੂਪ ਬਣ ਗਏ ਹੋ, ਸਾਡੇ ਪਿਆਰੇ ਹੋ, ਗੁਰੂ ਰੂਪ ਬਣੇ ਹੋ, ਅੰਮ੍ਰਿਤ ਦੀ ਦਾਤ ਕਿਰਪਾ ਕਰਕੇ ਸਾਨੂੰ ਵੀ ਬਖਸ਼ਿਸ਼ ਕਰੋ, ਮੈਨੂੰ ਵੀ ਅੰਮ੍ਰਿਤ ਛਕਾ ਦਿਓ। ਸੋ ਬੜਾ ਸੁੰਦਰ ਕਿਸੇ ਕਵੀ ਨੇ ਕਿਹਾ, ਅੰਮ੍ਰਿਤ ਮੈਨੂੰ ਵੀ ਦਿਓ ਗੁਰੂ ਖਾਲਸਾ ਜੀ, ਗੁਰਾਂ ਆਖਿਆ 5 ਪਿਆਰਿਆਂ ਨੂੰ। ਦਇਆ ਸਿੰਘ ਨੇ ਅੱਗੋਂ ਜਵਾਬ ਦੇ ਦਿੱਤਾ, ਮਹਿੰਗੇ ਭਾਅ ਹੈ ਪਿਆ ਵਣਜਾਰਿਆਂ ਨੂੰ, ਅੰਮ੍ਰਿਤ ਮੁਫਤ ਨਹੀਂ ਲਿਆ ਨਾ ਮੁਫਤ ਦੇਣਾ ਏ, ਇਹ ਤਾਂ ਮਿਲਦਾ ਏ ਸਿਰਾਂ ਦੇ ਬੋਬੇ ਤਾਰਿਆਂ ਨੂੰ। ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਅੰਮ੍ਰਿਤ ਸਾਨੂੰ ਬਖਸ਼ਿਆ, ਪਰ ਪਹਿਲਾਂ ਸਾਡੇ ਸੀਸ ਲਏ ਹਨ, ਸੀਸ ਭੇਟਾ ਵਿੱਚ ਲੈ ਕੇ ਫਿਰ ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਅਸੀਂ ਸਿਰ ਦੇ ਕੇ ਅੰਮ੍ਰਿਤ ਲਿਆ, ਐਵੇਂ ਮੁਫਤ ਦੇ ਵਿੱਚ ਨਹੀਂ ਲਿਆ, ਆਪ ਜੀ ਇਸ ਅੰਮ੍ਰਿਤ ਦੀ ਦਾਤ ਬਦਲੇ ਕੀ ਭੇਟ ਕਰੋਗੇ? ਤਾਂ ਹਜ਼ੂਰ ਨੇ ਅਗੰਮੀ ਵਜਦ ਵਿੱਚ ਆ ਕੇ ਇਹ ਫੁਰਮਾਨ ਕੀਤਾ ਕਿ ਅੰਮ੍ਰਿਤ ਜ਼ਰੂਰ ਛਕਾਓ, ਮੈਂ ਆਪਣਾ ਸਾਰਾ ਸਰਬੰਸ਼ ਹੀ ਪੰਥ ਦੇ ਲੇਖੇ ਲਾ ਦਿਆਂਗਾ, ਸਾਰਾ ਸਰਬੰਸ਼ ਕੁਰਬਾਨ ਕਰ ਦਿਆਂਗਾ। ਇਹ ਹਜ਼ੂਰ ਨੇ ਅੰਮ੍ਰਿਤ ਦੀ ਕੀਮਤ ਚੁਕਾਈ ਹੈ, ਜਿਸ ਅੰਮ੍ਰਿਤ ਦੀ ਕੀਮਤ ਨਹੀਂ ਦਿੱਤੀ ਜਾ ਸਕਦੀ, ਹਜ਼ੂਰ ਨੇ ਇਹ ਭੇਟਾ ਦਿੱਤੀ ਹੈ। ਫਾਰਸੀ ਦੇ ਵਿਦਵਾਨ ਕਵੀ ਨੇ ਇਹ ਲਿਖਿਆ ਕਿ ਹਜ਼ੂਰ ਨੇ ਫੁਰਮਾਇਆ, ਦਾਮ ਤੋਂ ਨਾ ਦੇ ਸਕੂੰ, ਸੋ ਮੈਂ ਦਾਮ ਨਹੀਂ ਦੇ ਸਕਦਾ, ਅੰਮ੍ਰਿਤ ਦਾ ਮੁੱਲ ਨਹੀਂ ਦੇ ਸਕਦਾ, ਪਰ ਇਹ ਮੇਰੀ ਭੇਟਾ ਪ੍ਰਵਾਨ ਕਰ ਲਵੋ ਕਿ ਮੈਂ ਆਪਣਾ ਸਰਬੰਸ਼ ਜੋ ਹੈ ਇਹ ਪੰਥ ਖਾਲਸੇ ਤੋਂ ਕੁਰਬਾਨ ਕਰ ਦਿਆਂਗਾ। ਇਉਂ ਹਜ਼ੂਰ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਅਤੇ ਫਿਰ ਸਾਰੇ ਸਿੱਖਾਂ ਪ੍ਰਤੀ, ਸਿੱਖ ਖਵਾਉਣ ਵਾਲੇ ਹਰ ਮਾਈ ਭਾਈ ਪ੍ਰਤੀ ਇਹ ਹੁਕਮ ਜਾਰੀ ਕਰ ਦਿੱਤਾ, ਪ੍ਰਥਮ ਰਹਿਤ ਜਹ ਜਾਨ ਖੰਡੇ ਕੀ ਪਾਹੁਲ ਛਕੇ, ਸੋਈ ਸਿੰਘ ਪ੍ਰਧਾਨ ਔਰਨਾ ਪਾਹੁਲ ਜੋ ਲਏ। ਸਿੱਖ ਖਵਾਉਣ ਵਾਲੇ ਪ੍ਰਾਣੀ ਦੀ ਸਭ ਤੋਂ ਪਹਿਲੀ ਰਹਿਤ ਇਹ ਜਾਣਨਾ ਕਰੋ ਕਿ ਉਹ ਪੰਜਾਂ ਪਿਆਰਿਆਂ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੇ, ਹੋਰ ਕਿਸੇ ਤਰ੍ਹਾਂ ਦੀ ਪੌਲ ਨਾ ਲਵੇ, ਕਿਸੇ ਦਾ ਚਰਣਾ ਵਾਲਾ ਪੈਰਾਂ ਵਾਲਾ ਗੰਦਾ ਪਾਣੀ ਨਾ ਪੀਂਦਾ ਫਿਰੇ, ਕਿਸੇ ਕੋਲੋਂ ਮੰਤਰ ਕਰਾ ਕੇ ਫੂਕਾਂ ਮਰਵਾ ਕੇ ਉਹ ਮੰਤਰਿਆ ਪਾਣੀ ਨਾ ਪੀਂਦਾ ਫਿਰੇ, ਕੋਈ ਹੋਰ ਪੌਲ ਨਾ ਲਵੇ, ਬਲਕਿ ਖੰਡੇ ਬਾਟੇ ਦੀ ਪੌਹਲ ਛਕੇ। ਇਉਂ ਪਹਿਲੀ ਆ ਰਹੀ ਚਰਨ ਪੌਹਲ ਦੀ ਮਰਦਾਦਾ ਨੂੰ ਖੰਡੇ ਬਾਟੇ ਦੀ ਪੌਹਲ ਦੀ ਮਰਦਾਦਾ ਵਿੱਚ ਤਬਦੀਲ ਕੀਤਾ, ਸੋ ਫਰਕ ਨਹੀਂ ਪੈਣ ਦਿੱਤਾ ਅੰਮ੍ਰਿਤ ਦੀ ਮਰਦਾਦਾ ਵਿੱਚ। ਅੰਮ੍ਰਿਤ ਦੀ ਮਰਜ਼ਾਦਾ ਚਲਾਈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਚਰਣਾਮ੍ਰਿਤ ਦੀ ਦਾਤ ਬਖਸ਼ੀ, ਉਸ ਮਰਜ਼ਾਦਾ ਨੂੰ ਕਾਇਮ ਰੱਖਿਆ, ਸਿਰਫ ਅਗੰਮ ਵਾਚ ਕੇ ਅੱਗੋਂ ਆਉਣ ਵਾਲੇ ਭਵਿੱਖ ਦੇ ਸਮੇਂ ਨੂੰ ਜਾਣਦਿਆਂ ਹੋਇਆਂ ਚਰਣਾ ਅੰਮ੍ਰਿਤ ਦੀ ਜਗ੍ਹਾ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਉਹ ਹਜ਼ੂਰ ਨੇ ਛਕਾਇਆ। ਇਉਂ ਜੋਤ ਅਤੇ ਜੁਗਤ ਦੀ ਵੰਡ ਕੀਤੀ, ਜੁਗਤੀ ਪੰਜ ਪਿਆਰਿਆਂ ਦੇ ਦਿੱਤੀ, ਅਧਿਕਾਰ ਦੇ ਦਿੱਤਾ ਅਤੇ ਸਿੱਖਾਂ ਪ੍ਰਤੀ ਹੁਕਮ ਜਾਰੀ ਕਰ ਦਿੱਤਾ, ਪਾਂਚ ਸਿੰਘ ਅੰਮ੍ਰਿਤ ਜੋ ਦੇਵੈ ਤਾਂ ਕੋ ਸਿਰ ਤਰ ਛਕ ਪੁੰਨ ਲੇਵੈ, ਪੁੰਨ ਮਿਲ ਪੰਚੋ ਰਹਿਤ ਜੋ ਪੱਖ ਹੈ ਤਾਂ ਕੋ ਮਨ ਮਹਿ ਦ੍ਰਿੜ ਕਰ ਰੱਖੈ। ਪੰਜ ਪਿਆਰੇ ਹੀ ਅੰਮ੍ਰਿਤ ਛਕਾਉਣਗੇ, ਪੰਜਾਂ ਪਿਆਰਿਆਂ ਕੋਲੋਂ ਹੀ ਅੰਮ੍ਰਿਤ ਛਕਣਾ, ਅਤੇ ਉਹ ਪੰਜ ਫਿਰ ਅੰਮ੍ਰਿਤ ਛਕਾਉਣ ਤੋਂ ਬਾਅਦ ਨਾਮ ਦੀ ਦਾਤ ਬਖਸ਼ਿਸ਼ ਕਰਨਗੇ। ਨਾਮ ਦੀ ਦਾਤ ਬਖਸ਼ਿਸ਼ ਕਰਨ ਤੋਂ ਉਪਰੰਤ ਉਹ ਜੋ ਪੰਜ ਪਿਆਰੇ ਰਹਿਤ ਮਰਜ਼ਾਦਾ ਕਹਿਣਗੇ, ਜੋ ਰਹਿਤ ਦੱਸਣਗੇ, ਸਿੱਖ ਖਵਾਉਣ ਵਾਲਾ ਪ੍ਰਾਣੀ ਉਸ ਰਹਿਤ ਮਰਜ਼ਾਦਾ ਨੂੰ ਆਪਣੇ ਹਿਰਦੇ ਵਿੱਚ ਪ੍ਰਪੱਕ ਕਰਕੇ ਰੱਖੇ, ਸਦਾ ਉਸ ਰਹਿਤ ਮਰਜ਼ਾਦਾ ਦੇ ਅਨੁਸਾਰ ਚੱਲੇ, ਸਦਾ ਉਸ ਰਹਿਤ ਮਰਜ਼ਾਦਾ ਦਾ ਧਾਰਨੀ ਹੋਵੇ। ਇਹ ਪੰਥ ਖਾਲਸੇ ਪ੍ਰਤੀ ਮਹਾਰਾਜ ਨੇ ਹੁਕਮ ਜਾਰੀ ਕਰ ਦਿੱਤਾ, ਨਾਮ ਦੇਣ ਦੀ ਜੁਗਤੀ ਪੰਜ ਪਿਆਰਿਆਂ ਨੂੰ ਗੁਰੂ ਪੰਥ ਨੂੰ ਬਖਸ਼ ਦਿੱਤੀ। ਆਪਣੇ ਹੁੰਦਿਆਂ ਹੀ ਇਹ ਜੁਗਤੀ ਮਹਾਰਾਜ ਨੇ ਵਰਤਾ ਦਿੱਤੀ ਤਾਂ ਕਿ ਪਿੱਛੋਂ ਕੋਈ ਰੌਲਾ ਨਾ ਪਵੇ। ਆਰ ਫਿਰ ਸੋ ਸੰਮਤ 1756 ਬਿਕਰਮੀ ਨੂੰ ਸੋ ਹਜ਼ੂਰ ਨੇ ਇਹ ਕੌਤਕ ਕੀਤਾ, ਖੰਡੇ ਬਾਟੇ ਦੀ ਦਾਤ ਬਖਸ਼ਿਸ਼ ਕਰਕੇ ਜੁਗਤੀ ਪੰਥ ਦੇ ਵਿੱਚ ਵਰਤਾਈ ਹੈ, ਅਤੇ ਫਿਰ ਹਜ਼ੂਰ ਨੇ ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਗੁਰਤਾ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਟਿਕਾਈ। ਇਉਂ ਜੋਤ ਅਤੇ ਜੁਗਤ ਦੀ ਵੰਡ ਕੀਤੀ, ਅੰਮ੍ਰਿਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਆਰੰਭ ਨਹੀਂ ਹੋਇਆ, ਬਲਕਿ ਅੰਮ੍ਰਿਤ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਹੋਇਆ। ਗੁਰੂ ਗੋਬਿੰਦ ਸਿੰਘ ਜੀ ਵੇਦੇ ਸਿਰਫ ਥੋੜ੍ਹੀ ਜਿੰਨੀ ਤਬਦੀਲੀ ਮਰਜ਼ਾਦਾ ਦੇ ਵਿੱਚ ਆਈ ਹੈ। ਸੋ ਇਹ ਕਹਿਣਾ ਗਲਤ ਹੈ ਕਿ ਪਹਿਲਾਂ ਅੰਮ੍ਰਿਤ ਨਹੀਂ ਸੀ ਛਕਾਇਆ ਜਾਂਦਾ, ਪਹਿਲਾਂ ਵੀ ਅੰਮ੍ਰਿਤ ਛਕਾਇਆ ਜਾਂਦਾ ਸੀ, ਫਰਕ ਸਿਰਫ ਇਤਨਾ ਸੀ। ਅਤੇ ਜਦੋਂ ਹੁਣ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੋ ਗਿਆ ਸਿੱਖ ਪ੍ਰਤੀ ਕਿ ਗੁਰੂ ਕਾ ਸਿੱਖ ਅਖਵਾਉਣ ਦਾ ਇੱਛਕ, ਗੁਰੂ ਕਾ ਸਿੱਖ ਕਹਾਉਣ ਵਾਲਾ ਜ਼ਰੂਰ ਬਰ ਜ਼ਰੂਰ ਖੰਡੇ ਬਾਟੇ ਦਾ ਅੰਮ੍ਰਿਤ ਛਕੇ, ਤਾਂ ਸਿੱਖ ਅਖਵਾਉਂਦਿਆਂ ਹੋਇਆਂ ਸਾਡਾ ਇਹ ਆਪਣੇ ਆਪ ਹੀ ਫਰਜ਼ ਬਣ ਆਉਂਦਾ ਕਿ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਜ਼ਰੂਰ ਬਰ ਜ਼ਰੂਰ ਪਾਨ ਕਰੀਏ, ਜ਼ਰੂਰ ਅੰਮ੍ਰਿਤ ਛਕੀਏ, ਕਦੇ ਗੁਰੂ ਕੇ ਬਚਨ ਤੋਂ ਬੇਮੁਖ ਨਾ ਹੋਈਏ, ਗੁਰੂ ਕੇ ਹੁਕਮ ਦੀ ਅਵੱਗਿਆ ਨਾ ਕਰੀਏ, ਉਲੰਘਣਾ ਨਾ ਕਰੀਏ, ਗੁਰੂ ਕੇ ਬਚਨ ਨੂੰ ਨਾ ਮੰਨ ਕੇ ਪਾਪ ਦੇ ਭਾਗੀ ਨਾ ਬਣੀਏ, ਬਲਕਿ ਸਤਿਗੁਰੂ ਮਹਾਰਾਜ ਜੀ ਦੇ ਫੁਰਮਾਏ ਹੋਏ ਬਚਨ ਨੂੰ ਸਿਰ ਧਰਦਿਆਂ ਹੋਇਆਂ, ਹੁਕਮ ਮੰਨਦਿਆਂ ਹੋਇਆਂ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰੀਏ, ਤਾਂ ਕਿ ਅਸੀਂ ਸਹੀ ਲਫਜ਼ਾਂ ਵਿੱਚ ਗੁਰੂ ਕੇ ਸਿੱਖ ਸਿੰਘ ਸਦਵਾ ਸਕੀਏ। ਜੇ ਕੋਈ ਆਪਣੇ ਮਨ ਵਿੱਚ ਵਿਚਾਰ ਕਰੇ ਕਿ ਮੈਂ ਸਿੱਖ ਹਾਂ, ਸਿੱਖਾਂ ਦੇ ਘਰ ਵਿੱਚ ਮੇਰਾ ਜਨਮ ਹੋਇਆ ਹੋਇਆ, ਮੇਰਾ ਕੇਸ ਦਾੜਾ ਵੀ ਸਾਬਤ ਹੈ, ਮੈਂ ਕਿਸੇ ਹੋਰ ਨੂੰ ਮੰਨਦਾ ਹੀ ਨਹੀਂ, ਮੈਂ ਕੋਈ ਮਾਂ ਸ਼ਰਾਬ ਨਹੀਂ ਖਾਂਦਾ, ਕੋਈ ਮਾੜਾ ਕਰਮ ਨਹੀਂ ਕਰਦਾ, ਕਿਸੇ ਮੜੀ ਮਸਾਣ ਅੱਗੇ ਮੱਥੇ ਨਹੀਂ ਟੇਕਦਾ, ਕੇਵਲ ਗੁਰਦੁਆਰੇ ਆਉਂਦਾ, ਬਾਣੀ ਪੜ੍ਹਦਾ, ਸੇਵਾ ਸਿਮਰਨ ਕਰਦਾ ਹਾਂ, ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ, ਤਾਂ ਇਹ ਵੀ ਉਸਦਾ ਕੇਵਲ ਅਤੇ ਕੇਵਲ ਇੱਕ ਭੁਲੇਖਾ ਮਾਤਰ ਹੀ ਹੋਵੇਗਾ। ਗੁਰ ਇਤਿਹਾਸ ਦੀ ਵਿਚਾਰ ਕਰੀਏ, ਪਤਾ ਲੱਗ ਜਾਂਦਾ ਕਿ ਐਸੇ ਐਸੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਗੁਰੂ ਘਰ ਦੀ ਅਤਿਅੰਤ ਸੇਵਾ ਕਰਕੇ ਸਤਿਗੁਰਾਂ ਨੂੰ ਰਿਝਾ ਲਿਆ, ਪ੍ਰਸੰਨ ਕਰ ਲਿਆ, ਐਸੇ ਐਸੇ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਗੁਰਬਾਣੀ ਦਾ ਜਾਪ ਕਰਨ ਤੋਂ ਬ੍ਰਹਮ ਗਿਆਨ ਦੀ ਅਵਸਥਾ ਵੀ ਪ੍ਰਾਪਤ ਹੋ ਗਈ, ਉਹਨਾਂ ਨੂੰ ਵੀ ਹਜ਼ੂਰ ਨੇ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੀ ਕਿਹਾ, ਅਤੇ ਜਿੰਨਾ ਚਿਰ ਅੰਮ੍ਰਿਤ ਉਹਨਾਂ ਨੇ ਨਾ ਛਕ ਲਿਆ, ਉਹਨਾਂ ਚਿਰ ਉਹਨਾਂ ਨੂੰ ਆਪਣੇ ਸਿੱਖ ਵਜੋਂ ਪ੍ਰਵਾਨ ਨਾ ਕੀਤਾ ਅਥਵਾ ਸੱਚਖੰਡ ਵਿਖੇ ਆਪਣੇ ਚਰਣਾਂ ਵਿੱਚ ਜਗ੍ਹਾ ਦੇਣ ਤੋਂ ਇਨਕਾਰ ਕੀਤਾ। ਇਤਿਹਾਸ ਵਿੱਚ ਸਾਖੀ ਆਉਂਦੀ ਹੈ, ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਿਆਲ ਦਾਸ ਜੀ ਦੀ ਭਾਈ ਆਦਮ ਜੀ ਦੀ ਕੁੱਲ ਵਿੱਚ ਭਾਈ ਦਿਆਲ ਦਾਸ ਜੀ ਪੈਦਾ ਹੋਏ। ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਸ੍ਰੀ ਅੰਮ੍ਰਿਤਸਰ ਸ਼ਹਿਰ ਵਸਾਰੇ ਸਨ ਗੁਰੂ ਕੇ ਚੱਕ ਦੇ ਨਾਮ ਹੇਠਾਂ, ਉਸ ਵਕਤ ਮਾਲਵੇ ਦੇ ਵਿੱਚੋਂ ਆ ਕੇ ਕਰੀਬਨ 80 ਸਾਲ ਦੀ ਉਮਰ ਦੇ ਵਿੱਚ ਭਾਈ ਆਦਮ ਜੀ ਨੇ ਸੇਵਾ ਕਰਨੀ ਆਰੰਭ ਕੀਤੀ। ਭਾਈ ਆਦਮ ਮਾਲਵੇ ਵਿੱਚ ਰਹਿੰਦੇ, 80 ਸਾਲ ਦੇ ਕਰੀਬ ਉਮਰ ਹੋ ਚੁੱਕੀ ਪਰ ਕਰੇ ਸੰਤਾਨ ਕੋਈ ਪੈਦਾ ਨਾ ਹੋਈ। ਬੜੇ ਦੇਵੀ ਦੇਵਤਿਆਂ ਦੀ ਆਰਾਧਨਾ ਕੀਤੀ, ਬੜੇ ਉਪਾਅ ਬੜੇ ਯਤਨ ਕੀਤੇ ਪਰ ਕਿਤਿਓਂ ਝੋਲੀ ਨਾ ਭਰੀ। ਅਖੀਰ ਗੁਰੂ ਕੇ ਸਿੱਖਾਂ ਦੇ ਕਹਿਣ 'ਤੇ ਕਿ ਐ ਆਦਮ ਜਾ ਗੁਰੂ ਕੀ ਹਜ਼ੂਰੀ ਵਿੱਚ ਜਾ, ਸ੍ਰੀ ਗੁਰੂ ਰਾਮਦਾਸ ਸਾਹਿਬ ਦੀ ਸ਼ਰਨ ਚਲਿਆ ਜਾ, ਉੱਥੇ ਸੁੱਕੇ ਦਰਖਤ ਵੀ ਹਰੇ ਹੋ ਜਾਂਦੇ ਹਨ, ਸੋ ਉੱਥੇ ਸੁਨੀਆਂ ਗੋਦਾਂ ਵੀ ਜੋ ਹਨ ਉਹ ਹਰੀਆਂ ਭਰੀਆਂ ਹੋ ਜਾਂਦੀਆਂ ਹਨ। ਜਾ ਗੁਰੂ ਘਰ ਦੀ ਸੇਵਾ ਕਰ, ਗੁਰੂ ਜੀ ਰੀਝਣਗੇ ਪ੍ਰਸੰਨ ਹੋਣਗੇ। ਭਾਈ ਆਦਮ ਜੀ ਦੇ ਵਿਚਾਰ ਵਿੱਚ ਮਨ ਵਿੱਚ ਇਹ ਵਿਚਾਰ ਆਉਂਦੀ ਹੈ ਕਿ ਕਦੇ ਸੁੱਕੇ ਦਰਖਤਾਂ ਨੂੰ ਫਲ ਨਹੀਂ ਲੱਗਿਆ ਕਰਦੇ, ਮੇਰੀ ਅਵਸਥਾ ਸੋ ਇੰਨੀ ਲੰਬੇਰੀ ਹੋ ਚੁੱਕੀ ਹੈ, ਪੁੱਤਰ ਦੀ ਦਾਤ ਕਿਵੇਂ ਪ੍ਰਾਪਤ ਹੋਵੇਗੀ। ਗੁਰਸਿੱਖਾਂ ਦੇ ਉਪਦੇਸ਼ ਸੁਣ ਕੇ ਭਰੋਸਾ ਬੱਝਦਾ ਹੈ ਕਿ ਮਹਾਰਾਜ ਜ਼ਰੂਰ ਕਿਰਪਾ ਕਰਨਗੇ, ਕਦੇ ਕਦੇ ਡੋਲਦਾ ਵੀ ਹੈ, ਪਰ ਫਿਰ ਇਹ ਵਿਚਾਰ ਮਨ ਵਿੱਚ ਆ ਗਈ, ਚਲੋ ਪੁੱਤਰ ਦੀ ਦਾਤ ਭਾਵੇਂ ਨਾ ਪ੍ਰਾਪਤ ਹੋਵੇ ਪਰ ਸੇਵਾ ਕਰਕੇ ਜਨਮ ਤਾਂ ਸਫਲਾ ਹੋ ਹੀ ਜਾਵੇਗਾ, ਸੇਵਾ ਤਾਂ ਵਿਰਥੀ ਨਹੀਂ ਜਾਵੇਗੀ। ਵਿਚਾਰ ਕਰਕੇ ਧਰਮ ਪਤਨੀ ਸਮੇਤ ਬਾਬਾ ਆਦਮ ਜੀ ਆ ਪਹੁੰਚੇ ਗੁਰੂ ਕੇ ਚਰਣਾਂ ਵਿੱਚ, ਸੇਵਾ ਕਰਨੀ ਆਰੰਭ ਕਰ ਦਿੱਤੀ। 80 ਸਾਲ ਦੇ ਕਰੀਬ ਉਮਰ ਹੈ ਔਰ ਇਸ ਬਿਰਧ ਉਮਰ ਦੇ ਵਿੱਚ ਆਪ ਜੀ ਜੰਗਲ ਵਿੱਚ ਜਾਂਦੇ ਅਤੇ ਉੱਥੋਂ ਸੁੱਕੀਆਂ ਲੱਕੜਾਂ ਇਕੱਠੀਆਂ ਕਰਕੇ ਕੱਟ ਕੱਟ ਕੇ ਗੁਰੂ ਕੇ ਲੰਗਰ ਵਾਸਤੇ ਬਾਲਣ ਲਿਆਉਣ ਦੀ ਸੇਵਾ ਸਾਂਭ ਲਈ। ਬਿਰਧ ਉਮਰ ਵਿੱਚ ਬਾਲਣ ਢੋਂਦੇ ਜੰਗਲ ਦੇ ਵਿੱਚੋਂ, ਜਿੰਨੇ ਵੀ ਬਾਲਣ ਦੀ ਲੰਗਰ ਵਿੱਚ ਲੋੜ ਹੈ ਸਾਰੀ ਲੋੜ ਬਾਬਾ ਆਦਮ ਜੀ ਪੂਰੀ ਕਰਦੇ, ਔਰ ਉਹ ਲੋੜ ਪੂਰੀ ਕਰਨ ਤੋਂ ਉਪਰੰਤ ਹੋਰ ਬਾਲਣ ਲਿਆ ਕੇ ਉਸ ਬਾਲਣ ਨੂੰ ਵੇਚ ਕੇ, ਕੋਇਲੇ ਬਣਾ ਕੇ ਜਾਂ ਉਸ ਤਰ੍ਹਾਂ ਵੇਚ ਕੇ ਜੋ ਮਜ਼ਦੂਰੀ ਹਾਸਲ ਹੁੰਦੀ ਉਸ ਤੋਂ ਆਪਣੀ ਕਿਰਤ ਕਰਕੇ ਸੋ ਵੰਡ ਛਕਿਆ ਕਰਦੇ, ਲੰਗਰ ਪਾਣੀ ਇਉਂ ਛਕਦੇ। ਇਉਂ ਕਰਦਿਆਂ ਕਰਦਿਆਂ ਅਤਿਅੰਤ ਸੇਵਾ ਕਰਦਿਆਂ 6-7 ਮਹੀਨੇ ਬਤੀਤ ਹੋ ਗਏ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਸਾਖੀ ਆਉਂਦੀ ਹੈ, ਠੰਡ ਦੇ ਦਿਨ ਸਨ, ਸ੍ਰੀ ਗੁਰੂ ਰਾਮਦਾਸ ਜੀ ਆਪਣੇ ਅਸਥਾਨ ਤੋਂ ਬਾਹਰ ਦਰਸ਼ਨ ਦੇਣ ਦੀ ਸੰਗਤਾਂ ਨੂੰ ਗਏ। ਜਦ ਵਾਪਸ ਆਏ ਬੇਅੰਤ ਸੰਗਤਾਂ ਨਾਲ ਆਈਆਂ, ਥਾਵਾਂ ਥਾਵਾਂ 'ਤੇ ਸੰਗਤਾਂ ਦੇ ਤੰਬੂ ਲੱਗੇ ਹੋਏ, ਡੇਰੇ ਲੱਗੇ ਹੋਏ ਹਨ। ਬਾਰਿਸ਼ ਪੈਣੀ ਆਰੰਭ ਹੋ ਗਈ, ਬੜਾ ਮੀਂਹ ਪਿਆ, ਠੰਡੀ ਠੰਡੀ ਹਵਾ ਚੱਲ ਰਹੀ ਹੈ, ਪਹਿਲਾਂ ਹੀ ਸਰਦੀ ਦਾ ਮੌਸਮ ਸੀ, ਉੱਪਰੋਂ ਹੋਰ ਠੰਡ ਵੱਧ ਗਈ। ਜਦੋਂ ਮੀਂਹ ਹਟਿਆ, ਠੰਡੀ ਹਵਾ ਚੱਲਣ ਨਾਲ ਬਹੁਤੀ ਠੰਡ ਲੱਗਣ ਲੱਗੀ। ਬਾਬਾ ਆਦਮ ਜੀ ਦੇ ਮਨ ਵਿੱਚ ਇਹ ਵਿਚਾਰ ਆਈ, ਮਨ ਨੂੰ ਅਕਾਲ ਪੁਰਖ ਨੇ ਪ੍ਰੇਰਣਾ ਕੀਤੀ ਕਿ ਇਹ ਗੁਰਸਿੱਖ ਸੰਗਤਾਂ ਦੀ ਸੇਵਾ ਕਰਨ ਦਾ ਬੜਾ ਭਲਾ ਮੌਕਾ ਹੈ। ਇਹ ਵਿਚਾਰ ਕਰਕੇ ਕਮਰ ਕੱਸਾ ਕਰਕੇ ਬਿਰਧ ਉਮਰ ਵਿੱਚ ਬਾਬਾ ਆਦਮ ਜੀ ਨੇ ਜਿੰਨੀਆਂ ਵੀ ਘਰ ਵਿੱਚ ਕੁਝ ਲੱਕੜਾਂ ਵੇਚਣ ਵਾਸਤੇ ਇਕੱਤਰ ਕੀਤੀਆਂ ਸਨ, ਉਹ ਲੱਕੜਾਂ ਸੋ ਪੰਡਾਂ ਬੰਨ੍ਹ ਬੰਨ੍ਹ ਕੇ ਸੰਗਤ ਦੇ ਡੇਰਿਆਂ ਵਿੱਚ ਪਹੁੰਚਾਉਣੀਆਂ ਸ਼ੁਰੂ ਕਰ ਦਿੱਤੀਆਂ। ਹਰ ਡੇਰੇ ਵਿੱਚ ਲੱਕੜਾਂ ਦੀ ਗੱਠ ਪਹੁੰਚਾ ਦਿੱਤੀ, ਅੱਗ ਬਾਲ ਦਿੱਤੀ, ਸਾਰੇ ਥਾਵਾਂ ਧੂਣੀਆਂ ਲੱਗ ਗਈਆਂ। ਸਿੱਖ ਸੰਗਤਾਂ ਅੱਗ ਸੇਕ ਸੇਕ ਕੇ ਠੰਡ ਦੂਰ ਕਰਕੇ ਬਾਬਾ ਆਦਮ ਜੀ ਨੂੰ ਅਸੀਸਾਂ ਦੇਣ ਲੱਗੀਆਂ। ਆਪਣੇ ਮਹਿਲਾਂ ਦੇ ਝਰੋਖੇ ਵਿੱਚੋਂ ਸਤਿਗੁਰੂ ਮਹਾਰਾਜ ਨੇ ਕੌਤਕ ਤੱਕਿਆ, ਬੜੇ ਪ੍ਰਸੰਨ ਹੋਏ, ਗੁਰਸਿੱਖਾਂ ਨੂੰ ਬੁਲਾ ਕੇ ਪੁੱਛਿਆ, ਭਾਈ ਇੰਨੀਆਂ ਲੱਕੜਾਂ ਇੰਨਾ ਬਾਲਣ ਕਿੱਥੋਂ ਆਇਆ? ਮਹਾਰਾਜ ਜੀ, ਇੱਕ ਬਿਰਧ ਬਾਬਾ ਜੀ ਹਨ, ਉਹਨਾਂ ਨੇ ਸਾਰੇ ਡੇਰਿਆਂ ਵਿੱਚ ਲੱਕੜਾਂ ਪਹੁੰਚਾਈਆਂ ਹਨ। ਲਾਂਗਰੀ ਸਿੰਘ ਕੋਲ ਸੀ, ਕਹਿਣ ਲੱਗਾ, ਮਹਾਰਾਜ ਉਹ ਬਿਰਧ ਬਾਬਾ ਜੀ 6-7 ਮਹੀਨੇ ਹੋ ਗਏ ਹਨ, ਲੰਗਰ ਦੇ ਵਿੱਚ ਵੀ ਬਾਲਣ ਦੀ ਸੇਵਾ ਕਰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਵੇਂ ਅੰਤਰ ਜਾਮੀ ਹਨ, ਸਭ ਕੱਟ ਕੱਟ ਕੇ ਅੰਤਰ ਜਾਮੀ, ਤਉ ਕਹੇ ਤੇ ਘਾਤ ਪਛਾਨੀ। ਗੁਰਪ੍ਰਤਾਪ ਵਿੱਚ ਪੰਕਤੀ ਆਉਂਦੀ ਹੈ, ਭਾਵੇਂ ਅੰਤਰਜਾਮੀ ਹਨ ਪਰ ਗੁਰਸਿੱਖਾਂ ਦੇ ਕਹਿਣ ਤੋਂ ਆਪਣੇ ਪਿਆਰੇ ਦੀ ਘਾਲ ਸੇਵਾ ਨੂੰ ਹਜ਼ੂਰ ਨੇ ਪਛਾਣਿਆ, ਦੀਵਾਨ ਸਜਿਆ, ਸਜੇ ਦੀਵਾਨ ਵਿੱਚ ਬਾਬਾ ਆਦਮ ਜੀ ਨੂੰ ਬੁਲਾ ਲਿਆ ਗਿਆ, ਜਾਓ ਭਾਈ ਬਾਬੇ ਨੂੰ ਬੁਲਾ ਕੇ ਲਿਆਓ। ਬਾਬਾ ਆਦਮ ਜੀ ਗੁਰੂ ਹਜ਼ੂਰੀ ਵਿੱਚ ਪਹੁੰਚੇ ਹਨ, ਕਿਰਪਾ ਰਸੀਲੇ ਨੈਣਾਂ ਨਾਲ ਤੱਕ ਕੇ ਹਜ਼ੂਰ ਨੇ ਆਪਣੀ ਰਸਨਾ ਤੋਂ ਅੰਮ੍ਰਿਤ ਵਚਨ ਕੀਤੇ, ਬਾਬਾ ਜੀ ਤੁਹਾਡੀ ਘਾਲ ਸੇਵਾ ਥਾਂ ਪੈ ਗਈ, ਆਓ ਜੋ ਤੁਹਾਡੇ ਮਨ ਦੀ ਇੱਛਾ ਹੈ ਮੰਗ ਲਵੋ, ਗੁਰੂ ਘਰ ਤੋਂ ਤੁਹਾਡੀ ਇੱਛਾ ਪੂਰਨ ਹੋਵੇਗੀ। ਭਾਵੇਂ ਹੁਣ ਬਾਬਾ ਜੀ ਪੁੱਤਰ ਦੀ ਕਾਮਨਾ ਲੈ ਕੇ ਸੇਵਾ ਦੇ ਵਿੱਚ ਲੱਗੇ ਹੋਏ ਸਨ ਪਰ ਹੁਣ ਆਪਣੀ ਬਿਰਧ ਉਮਰ ਵੱਲੇ ਦੇਖ ਕੇ ਸੰਕੋਚ ਕਰ ਗਏ, ਇੰਨੀ ਬਿਰਧ ਉਮਰ ਵਿੱਚ ਪੁੱਤਰ ਦੀ ਦਾਤ ਮੰਗਦਾ ਮੈਂ ਚੰਗਾ ਨਹੀਂ ਲੱਗਦਾ, ਇਹ ਗੱਲ ਸੋਚ ਕੇ ਸੰਕੋਚ ਕਰਕੇ ਬੇਨਤੀ ਕੀਤੀ, ਹਜ਼ੂਰ ਕਿਸੇ ਵਸਤੂ ਦੀ ਇੱਛਾ ਨਹੀਂ, ਆਪਦੇ ਚਰਣਾ ਕਮਲਾਂ ਦੀ ਪ੍ਰੀਤੀ ਬਖਸ਼ੋ। ਫਿਰ ਬਚਨ ਹੋਇਆ, ਬਾਬਾ ਆਦਮ ਕੁਝ ਮੰਗ ਲੈ, ਬੇਨਤੀ ਕੀਤੀ, ਮਹਾਰਾਜ ਨਾਮ ਦੀ ਦਾਤ ਚਰਣਾ ਦੀ ਪ੍ਰੀਤੀ ਬਖਸ਼ੋ, ਹੋਰ ਕਿਸੇ ਵਸਤੂ ਦੀ ਲੋੜ ਨਹੀਂ। ਤੀਸਰਾ ਬਚਨ ਹੋਣ ਤੋਂ ਵੀ ਇਹੋ ਹੀ ਬੇਨਤੀ ਕੀਤੀ ਤਾਂ ਘੱਟ ਘੱਟ ਕੇ ਅੰਤਰਜਾਮੀ ਸਤਿਗੁਰੂ ਮਹਾਰਾਜ ਕਹਿਣ ਲੱਗੇ, ਚੰਗਾ ਬਾਬਾ ਜੀ ਜੇ ਅੱਜ ਨਹੀਂ ਮੰਗ ਸਕਦੇ ਤਾਂ ਕੱਲ੍ਹ ਨੂੰ ਆ ਕੇ ਮੰਗ ਲਿਓ। ਘਰੇ ਪਹੁੰਚੇ ਸੋ ਧਰਮ ਪਤਨੀ ਪੁੱਛਣ ਲੱਗੀ, ਸੋ ਦਾਤ ਪ੍ਰਾਪਤ ਹੋਈ? ਗੁਰੂ ਨੇ ਖੁਸ਼ ਹੋ ਕੇ ਬੁਲਾਇਆ ਸੀ। ਕਹਿਣ ਲੱਗੇ, ਦਾਤ ਤਾਂ ਬੜੀ ਵੱਡੀ ਮਿਲਦੀ ਸੀ ਪਰ ਬਿਰਧ ਉਮਰ ਹੋਣ ਕਰਕੇ ਸੰਕੋਚ ਕਰ ਗਿਆ ਹਾਂ। ਸੋ ਉਹ ਮਾਤਾ ਕੁਝ ਕੁ ਮਨ ਵਿੱਚ ਨਿਰਾਸ਼ਤਾ ਆ ਗਈ, ਕਹਿਣ ਲੱਗੀ ਕਿ ਹੁਣ ਇੱਥੇ ਰੁਕਾਵਟ ਪੈ ਗਈ ਕਿ ਕੋਈ ਰਸਤਾ ਹੋਰ ਵੀ ਬਾਕੀ ਹੈ, ਇਉਂ ਹੀ ਸੰਸਾਰ ਤੋਂ ਚਲੇ ਜਾਵਾਂਗੇ? ਕਹਿਣ ਲੱਗੇ, ਨਹੀਂ ਪਾਗਾਂ ਵਾਲੀਏ, ਮਹਾਰਾਜ ਨੇ ਬਚਨ ਕੀਤਾ ਅੱਜ ਨਹੀਂ ਮੰਗ ਸਕਦੇ, ਕੱਲ੍ਹ ਨੂੰ ਆ ਕੇ ਮੰਗ ਲਿਓ। ਸੋ ਅਗਲਾ ਦਿਨ ਚੜਿਆ, ਹਜ਼ੂਰ ਨੇ ਉਡੀਕਿਆ ਨਹੀਂ ਕਿ ਸਿੱਖ ਆਵੇ ਅਤੇ ਆ ਕੇ ਮੰਗੇ, ਬਲਕਿ ਸਤਿਗੁਰੂ ਜੀ ਸਤਿਗੁਰ ਨੇ ਸਿੱਖ ਕੋ ਸਿੱਖ ਭੇਜਾ, ਗੁਰ ਸੇਵਾ ਕੋ ਸ਼ੁਭ ਫਲ ਲੈ ਜਾ। ਫਿਰ ਸਿੱਖ ਨੂੰ ਭੇਜ ਦਿੱਤਾ, ਆਪ ਆਈ ਸਾਡੀ ਹਜ਼ੂਰੀ ਵਿੱਚ ਪਹੁੰਚ, ਜੋ ਗੁਰੂ ਘਰ ਦੀ ਸੇਵਾ ਕੀਤੀ ਹੈ ਉਸਦਾ ਫਲ ਆ ਕੇ ਪ੍ਰਾਪਤ ਕਰ ਲੈ। ਧਰਮ ਪਤਨੀ ਸਮੇਤ ਬਾਬਾ ਆਦਮ ਜੀ ਗੁਰਚਰਣਾਂ ਵਿੱਚ ਹਾਜ਼ਰ ਹੋਏ ਅਤੇ ਅੱਜ ਗਲ ਵਿੱਚ ਪੱਲਾ ਪਾ ਕੇ ਬੇਨਤੀ ਕਰ ਦਿੱਤੀ, ਮਹਾਰਾਜ ਜੀਓ ਪੁੱਤੀ ਗੰਢ ਪਵੇ ਸੰਸਾਰ ਦੇ ਅਨੁਸਾਰ ਬਖਸ਼ਿਸ਼ ਕਰੋ, ਪੁੱਤਰ ਦੀ ਦਾਤ ਬਖਸ਼ੋ। ਹਜ਼ੂਰ ਨੇ ਨੇਤਰ ਮੂੰਦ ਲਏ, ਬੰਦ ਕਰ ਲਏ। ਕੁਝ ਸਮੇਂ ਬਾਅਦ ਨੇਤਰ ਖੋਲ੍ਹ ਕੇ ਫਰਮਾਨ ਕੀਤਾ, ਬਾਬਾ ਆਦਮ ਜੀ ਤੁਹਾਡੇ ਕਰਮਾਂ ਵਿੱਚ ਪਰਮੇਸ਼ਰ ਨੇ ਪੁੱਤਰ ਦੀ ਦਾਤ ਨਹੀਂ ਲਿਖੀ, ਪਰ ਤੁਸਾਂ ਗੁਰੂ ਘਰ ਦੀ ਅਤਿਅੰਤ ਸੇਵਾ ਕੀਤੀ ਹੈ, ਸੇਵਾ ਬਿਰਥੀ ਨਹੀਂ ਜਾਵੇਗੀ। ਭਗਤੀ ਦੀ ਅੰਸ਼ ਵਿੱਚੋਂ ਇੱਕ ਪੁੱਤਰ ਦੀ ਦਾਤ ਤੁਹਾਨੂੰ ਬਖਸ਼ਿਸ਼ ਕਰਦੇ ਹਾਂ, ਉਸ ਦਾ ਨਾਮ ਭਾਈ ਭਗਤੂ ਰੱਖਿਓ। ਵਰ ਵੀ ਪੁੱਤਰ ਦਾ ਦੇ ਦਿੱਤਾ ਅਤੇ ਨਾਲ ਹੀ ਸੋ ਆਪਣੀ ਮੁਬਾਰਕ ਰਸਨਾ ਤੋਂ ਹਜ਼ੂਰ ਨੇ ਨਾਮ ਵੀ ਰੱਖ ਦਿੱਤਾ, ਭਾਈ ਉਸਦਾ ਨਾਮ ਭਾਈ ਭਗਤੂ ਰੱਖਿਓ। ਜਾਓ ਉਹ ਆਪਣੇ ਘਰ ਵਿੱਚ ਜਾ ਕੇ ਪਰਮੇਸ਼ਰ ਦੀ ਬੰਦਗੀ ਕਰੋ, ਨਾਮ ਸਿਮਰਨ ਕਰੋ, ਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ। ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ 80 ਸਾਲ ਦੀ ਬਿਰਧ ਉਮਰ ਵਿੱਚ ਬਾਬਾ ਆਦਮ ਜੀ ਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਈ, ਭਾਈ ਭਗਤੂ ਜੀ ਦਾ ਜਨਮ ਹੋਇਆ, ਔਰ ਇਹ ਭਾਈ ਭਗਤੂ ਜੀ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਗੁਰਮੁਖ ਪਿਆਰੇ ਹੋਏ। ਅਤਿਅੰਤ ਸੇਵਾ ਗੁਰੂ ਘਰ ਦੀ ਇਹਨਾਂ ਨੇ ਕੀਤੀ, ਇੰਨੀ ਸ਼ਕਤੀ ਦੇ ਮਾਲਕ ਕਿ ਇੱਕ ਵਾਰ ਆਪਣੀ ਮਾਤਾ ਨੂੰ ਲੈ ਕੇ ਅੰਮ੍ਰਿਤਸਰ ਗੁਰੂ ਕੇ ਚਰਨਾਂ ਵਿੱਚ ਦਰਸ਼ਨ ਕਰਨ ਵਾਸਤੇ ਆਏ। ਵਾਪਸ ਜਾਂਦਿਆਂ ਮਾਤਾ ਨੂੰ ਜੰਗਲ ਦੇ ਵਿੱਚ ਪਿਆਸ ਲੱਗੀ, ਪਾਣੀ ਕਿਤੋਂ ਨਾ ਮਿਲਿਆ। ਪਾਣੀ ਲੈਣ ਲਈ ਗਏ, ਮਾਤਾ ਨੂੰ ਕਹਿ ਗਏ ਜੇ ਤ੍ਰਿਖਾ ਬਹੁਤੀ ਵਿਆਕਲ ਕਰੇ ਤਾਂ ਆ ਸਾਹਮਣੇ ਸੁੱਕੇ ਛੱਪੜ ਦੀ ਢੇਮ ਪੁੱਟ ਕੇ ਪਾਣੀ ਕੱਢ ਲਿਓ। ਸੋ ਐਸੀ ਸ਼ਕਤੀ ਦੇ ਮਾਲਕ ਸਨ। ਸੋ ਉਹ ਢੇਮ ਪੁੱਟੀ, ਉਸ ਦੇ ਵਿੱਚੋਂ ਪਾਣੀ ਨਿਕਲ ਆਇਆ, ਮਾਤਾ ਪੀ ਕੇ ਨਿਹਾਲ ਹੋਏ। ਭਾਈ ਭਗਤੂ ਜੀ ਦੀ ਕਰਨੀ ਚਾਰ ਚਫੇਰੇ ਫੈਲ ਗਈ। ਬ੍ਰਹਮ ਗਿਆਨ ਦੀ ਅਵਸਥਾ ਦੇ ਮਾਲਕ ਭਾਈ ਭਗਤੂ ਜੀ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਦੇ ਵੇਲੇ ਤੱਕ ਸਰੀਰਕ ਰੂਪ ਇਸ ਸੰਸਾਰ ਦੇ ਮੌਜੂਦ ਰਹੇ ਅਤੇ ਗੁਰੂ ਘਰ ਦੀ ਅਤਿਅੰਤ ਸੇਵਾ ਆਪ ਜੀ ਕਰਦੇ ਰਹੇ। ਭਾਈ ਭਗਤੂ ਜੀ ਦੇ ਦੋ ਪੁੱਤਰ ਹੋਏ, ਭਾਈ ਗੌਰਾ ਜੀ ਅਤੇ ਭਾਈ ਜੀਵਨ ਜੀ, ਇਹ ਵੀ 7ਵੇਂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਅਤਿਅੰਤ ਸੇਵਾਦਾਰ ਰਹੇ। ਭਾਈ ਜੀਵਨ ਜੀ ਨੇ ਗੁਰੂ ਕੇ ਬਚਨਾਂ ਨੂੰ ਕਮਾਉਂਦਿਆਂ ਹੋਇਆਂ ਇੱਕ ਬ੍ਰਾਹਮਣ ਦੇ ਪੁੱਤਰ ਨੂੰ ਜਿਉਂਦਿਆਂ ਕਰਨ ਵਾਸਤੇ ਆਪਣੇ ਜੀਵਨ ਦਾ ਬਲੀਦਾਨ ਦਿੱਤਾ। ਬ੍ਰਾਹਮਣ ਦਾ ਇਕਲੌਤਾ ਪੁੱਤਰ ਸੀ, ਅਕਾਲ ਚਲਾਣਾ ਕਰ ਗਿਆ। ਉਹ ਦੋਵੇਂ ਬ੍ਰਾਹਮਣ ਬ੍ਰਾਹਮਣੀ ਆਪਣੇ ਪੁੱਤਰ ਦੀ ਲੋਥ ਲੈ ਕੇ ਗੁਰਚਰਨਾਂ ਵਿੱਚ ਆ ਪਹੁੰਚੇ। ਮਹਾਰਾਜ ਇਸ ਨੂੰ ਜਿੰਦਿਆਂ ਕਰੋ, ਮਹਾਰਾਜ ਭਾਣਾ ਮੰਨਣ ਦਾ ਉਪਦੇਸ਼ ਦੇ ਰਹੇ ਹਨ। ਉਹ ਦੋਵੇਂ ਮਾਤਾ ਪਿਤਾ ਜੋ ਹਨ ਕੀਰਨੇ ਪਾਈ ਜਾ ਰਹੇ ਹਨ। ਗੁਰਸਿੱਖਾਂ ਦੇ ਮਨ ਵਿੱਚ ਤਰਸ ਆ ਗਿਆ, ਮਹਾਰਾਜ ਕਿਰਪਾ ਕਰੋ, ਆਪ ਜੀ ਦੇ ਘਰ ਕਿਹੜਾ ਘਾਟਾ ਹੈ, ਆਪ ਸਮਰੱਥ ਹੋ, ਸਾਥੋਂ ਇਹਨਾਂ ਦਾ ਵਿਰਲਾਪ ਦੇਖਿਆ ਨਹੀਂ ਜਾਂਦਾ, ਪੁੱਤਰ ਜਿਉਂਦਾ ਕਰ ਦਿਓ। ਮਹਾਰਾਜ ਕਹਿਣ ਲੱਗੇ, ਅਸੀਂ ਪਰਮੇਸ਼ਵਰ ਦੀ ਮਰਜ਼ਾਦਾ ਵਿੱਚ ਕੋਈ ਖਲਲ ਨਹੀਂ ਪਾਉਣਾ ਚਾਹੁੰਦੇ, ਜੇ ਤੁਹਾਡੇ ਮਨ ਵਿੱਚ ਤਰਸ ਆਉਂਦਾ ਤਾਂ ਕੋਈ ਉੱਠੋ ਕਰੋ ਕੁਰਬਾਨੀ, ਆਪਣੇ ਜੀਵਨ ਦਾ ਬਲੀਦਾਨ ਦਿਓ, ਆਪਣਾ ਸਰੀਰ ਤਿਆਗ ਦਿਓ, ਆਪਣੇ ਪ੍ਰਾਣ ਇਸ ਬਾਲਕ ਨੂੰ ਦੇ ਦਿਓ, ਜਿਉਂਦਾ ਹੋ ਜਾਵੇਗਾ। ਸਭ ਨੀਵੀਆਂ ਪੈ ਗਈਆਂ। ਬਾਬਾ ਜੀਵਨ ਜੀ ਜੋ ਕਿ ਹਜ਼ੂਰ ਨੂੰ ਚੌਰ ਦੀ ਸੇਵਾ ਨਿਭਾ ਰਹੇ ਸਨ, ਦੂਸਰੇ ਸਿੱਖ ਨੂੰ ਚੌਰ ਫੜਾ ਕੇ ਪਿਛਲੇ ਪਾਸਿਓਂ ਮੱਥਾ ਟੇਕ ਕੇ ਸੋ ਆਪਣੇ ਡੇਰੇ ਦੇ ਪਹੁੰਚ ਗਏ। ਜਪਜੀ ਸਾਹਿਬ ਜੀ ਦਾ ਪਾਠ ਕਰਕੇ ਸੋ ਬ੍ਰਾਹਮਣ ਅੰਦਰ ਦੀ ਸੋ ਨਾੜੀ ਨੂੰ ਫੋੜ ਕੇ ਆਪਣੇ ਪ੍ਰਾਣ ਤਿਆਗ ਦਿੱਤੇ, ਬ੍ਰਾਹਮਣ ਦਾ ਪੁੱਤਰ ਜਿਉਂਦਾ ਹੋ ਗਿਆ। ਇਹ ਕਰਨੀ ਭਾਈ ਭਗਤੂ ਜੀ ਦੇ ਪੁੱਤਰ ਔਰ ਬਾਬਾ ਆਦਮ ਜੀ ਦੇ ਪੋਤਰੇ ਨੇ ਕੀਤੀ, ਭਾਈ ਜੀਵਨ ਜੀ ਨੇ। ਹਜ਼ੂਰ ਨੇ ਅਤਿਅੰਤ ਬਖਸ਼ਾਂ ਕੀਤੀਆਂ ਇਸ ਪਰਿਵਾਰ ਦੇ ਉੱਪਰ। ਦੂਸਰੇ ਭਾਈ ਗੌਰਾ ਜੀ ਹੋਏ, ਇਹ ਰਾਜਸੀ ਸੁਭਾਅ ਵਾਲੇ ਸਨ, ਆਪਣੀਆਂ ਫੌਜਾਂ ਰੱਖਿਆ ਕਰਦੇ ਸਨ। ਇੱਕ ਵਾਰ ਬਾਦਸ਼ਾਹੀ ਫੌਜਾਂ ਚੜ੍ਹ ਕੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਉੱਪਰ ਹੱਲਾ ਕਰਨ ਵਾਸਤੇ ਆ ਗਈਆਂ ਤਾਂ ਭਾਈ ਗੌਰਾ ਜੀ ਨੇ ਆਪਣੇ ਸ਼ਸਤਰਧਾਰੀ ਸੋ ਸੂਰਮਿਆਂ ਦੇ ਸਮੇਤ ਐਸਾ ਟਾਕਰਾ ਕੀਤਾ, ਰਸਤੇ ਵਿੱਚੋਂ ਉਹਨਾਂ ਨੂੰ ਮੋੜ ਕੇ ਵਾਪਸ ਭੇਜ ਦਿੱਤਾ, ਹਜ਼ੂਰ ਤੱਕ ਨਹੀਂ ਪਹੁੰਚਣ ਦਿੱਤਾ। ਇਉਂ ਦੋਨਾਂ ਭਰਾਵਾਂ ਨੇ ਗੁਰੂ ਘਰ ਦੀ ਅਤਿਅੰਤ ਸੇਵਾ ਕਮਾਈ ਔਰ ਗੁਰੂ ਕੀਆਂ ਬਖਸ਼ਾਂ ਹਾਸਲ ਕੀਤੀਆਂ। ਭਾਈ ਜੀਵਨ ਜੀ ਦੇ ਪੁੱਤਰ ਭਾਈ ਸੰਤ ਰਾਮ ਜੀ ਹੋਏ। ਭਾਈ ਸੰਤ ਰਾਮ ਜੀ ਦੇ ਚਾਰ ਪੁੱਤਰ ਭਾਈ ਰਾਮ ਸਿੰਘ, ਭਾਈ ਤਖਤੂ ਸਿੰਘ, ਭਾਈ ਬਖਤੂ ਸਿੰਘ, ਭਾਈ ਫਤਿਹ ਸਿੰਘ ਜੀ ਹੋਏ। ਬਠਿੰਡੇ ਜ਼ਿਲ੍ਹੇ ਵਿੱਚ ਭਾਈ ਕੇ ਚੱਕ ਪਿੰਡ ਵਿੱਚ ਰਿਹਾ ਕਰਦੇ ਸਨ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਵਿੱਤਰ ਹਜ਼ੂਰੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਇਹਨਾਂ ਚੌਹਾਂ ਭਰਾਵਾਂ ਨੇ ਖੰਡੇ ਬਾਟੇ ਦਾ ਅੰਮ੍ਰਿਤਪਾਨ ਕੀਤਾ। ਦੂਸਰੇ ਪਾਸੇ ਭਾਈ ਗੌਰਾ ਜੀ ਦੇ ਪੁੱਤਰ ਭਾਈ ਦਿਆਲ ਦਾਸ ਜੀ ਹੋਏ, ਜੋ ਕਿ ਭਾਈ ਕੇ ਚੱਕ ਦੇ ਨੇੜੇ ਹੀ ਭੁੱਚੋ ਕੇ ਗਲਾ ਨਗਰ ਦੇ ਵਿੱਚ ਰਿਹਾ ਕਰਦੇ ਸਨ। ਅਨੰਦਪੁਰ ਸਾਹਿਬ ਦਰਸ਼ਨਾਂ ਵਾਸਤੇ ਤਾਂ ਇਹ ਵੀ ਗਏ, ਪਰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ, ਅੰਮ੍ਰਿਤ ਨਹੀਂ ਛਕਿਆ। ਜਿਸ ਵਕਤ ਹਜ਼ੂਰ ਸਰਬੰਸ ਕੁਰਬਾਨ ਕਰਨ ਉਪਰੰਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਪਹੁੰਚੇ ਹਨ, ਇੱਥੇ ਆ ਕੇ ਹਜ਼ੂਰ ਨੇ ਗੁਰਬਾਣੀ ਦੇ ਅਰਥ ਸਿੱਖਾਂ ਨੂੰ ਪੜ੍ਹਾਏ। ਦਮਦਮੀ ਟਕਸਾਲ ਦੀ ਪ੍ਰਾਰੰਭਤਾ ਇੱਥੋਂ ਹੋਈ, ਇੱਥੇ ਹੀ ਇਹ ਦੋਵੇਂ ਪਰਿਵਾਰ ਗੁਰੂ ਕੇ ਦਰਸ਼ਨਾਂ ਲਈ ਹਾਜ਼ਰ ਹੋਏ। ਭਾਈ ਰਾਮ ਸਿੰਘ ਹੋਰਾਂ ਨਾਲ ਸਤਿਗੁਰਾਂ ਅਤਿਅੰਤ ਪ੍ਰੇਮ ਕੀਤਾ, ਪਰ ਦਿਆਲ ਦਾਸ ਵੱਲੋਂ ਬੇਰੁਖੀ ਰੱਖੀ। ਬਚਨ ਕੀਤਾ ਅੰਮ੍ਰਿਤ ਛਕ ਲਿਆ, ਪਰ ਦਿਆਲ ਦਾਸ ਜੀ ਅੰਮ੍ਰਿਤ ਛਕਣ ਲਈ ਮੰਨੇ ਨਹੀਂ, ਹਜ਼ੂਰ ਉਸ ਵੱਲੋਂ ਬੇਰੁੱਖ ਰਹੇ। ਬਠਿੰਡੇ ਨਿਵਾਸੀ ਸੰਗਤਾਂ ਦੀ ਬੇਨਤੀ ਨੂੰ ਮੰਨ ਕੇ ਹਜ਼ੂਰ ਬਠਿੰਡੇ ਕਿਲ੍ਹੇ ਵਿੱਚ ਗਏ, ਉੱਥੋਂ ਕਾਣਾ ਦੈਂਤ ਕੱਢਿਆ, ਉਸਦੇ ਕਰੋਪ ਤੋਂ ਲੋਕਾਂ ਨੂੰ ਬਚਾਇਆ। ਵਾਪਸ ਆਉਂਦਿਆਂ ਹੋਇਆਂ ਫਿਰ ਭਾਈ ਦਿਆਲ ਦਾਸ ਗੁਰਚਰਨਾਂ ਵਿੱਚ ਹਾਜ਼ਰ ਹੋਏ, ਪਰ ਸਤਿਗੁਰਾਂ ਨੇ ਮੂੰਹ ਨਹੀਂ ਲਾਇਆ, ਬੇਰੁਖੀ ਹੀ ਰੱਖੀ। ਭਾਈ ਰਾਮ ਸਿੰਘ ਜੀ ਜੋ ਕਿ ਭਾਈ ਦਿਆਲ ਦਾਸ ਦੇ ਭਤੀਜੇ ਸਨ, ਸੋ ਕਹਿਣ ਲੱਗੇ ਕਿ ਸ਼ਾਇਦ ਸਤਿਗੁਰੂ ਮਹਾਰਾਜ ਦੀ ਤੁਹਾਡੇ 'ਤੇ ਕੁਝ ਨਾਰਾਜ਼ਗੀ ਹੈ, ਇਉਂ ਕਰੋ ਹਜ਼ੂਰ ਨੇ ਹੁਣ ਵਾਪਸ ਜਾਂਦਿਆਂ ਹੋਇਆਂ ਆਪਣੇ ਪਿੰਡਾਂ ਥਾਣੀ ਗੁਜ਼ਰਨਾ ਹੈ, ਉੱਥੋਂ ਦੀ ਮਹਾਰਾਜ ਨੇ ਵਿਚਰਨਾ ਹੈ, ਤੁਸੀਂ ਆਪਣੇ ਪਿੰਡ ਜਾ ਕੇ ਘਰ ਜਾ ਕੇ ਲੰਗਰ ਤਿਆਰ ਕਰੋ, ਜਦੋਂ ਹਜ਼ੂਰ ਤੁਹਾਡੇ ਪਿੰਡ ਪਹੁੰਚਣਗੇ ਤਾਂ ਲੰਗਰ ਦੀ ਸੇਵਾ ਕਰਾਂਗੇ, ਹਜ਼ੂਰ ਨੂੰ ਪ੍ਰਸੰਨ ਕਰ ਲਵਾਂਗੇ। ਆਪਣੇ ਭਤੀਜੇ ਭਾਈ ਰਾਮ ਸਿੰਘ ਦੀ ਸਲਾਹ ਮੰਨ ਕੇ ਭਾਈ ਦਿਆਲ ਦਾਸ ਜੀ ਆਪਣੇ ਨਗਰ ਭੁੱਚੋ ਕੇ ਪਹੁੰਚ ਕੇ ਲੰਗਰ ਤਿਆਰ ਕਰਨਾ ਆਰੰਭ ਕੀਤਾ। ਇੱਧਰੋਂ ਘੋੜੇ 'ਤੇ ਅਸਵਾਰ ਸਿੰਘਾਂ ਸੂਰਮਿਆਂ ਸਮੇਤ ਹਜ਼ੂਰ ਸੱਚੇ ਪਾਤਸ਼ਾਹ ਜੀ ਵੀ ਸੋ ਨਗਰ ਦੇ ਵਿੱਚ ਆਣ ਪਹੁੰਚੇ। ਬਾਹਰ ਬਾਰ ਇੱਕ ਢਾਬ ਬਣੀ ਹੈ, ਗੁਰੂ ਕੇ ਘੋੜੇ ਨੂੰ ਪਿਆਸ ਲੱਗੀ, ਘੋੜੇ ਨੂੰ ਪਾਣੀ ਪਿਆਉਣ ਵਾਸਤੇ ਢਾਬ ਦੇ ਕੋਲ ਲਿਜਾਇਆ ਗਿਆ, ਪਰ ਘੋੜਾ ਢਾਬ ਦੇ ਅੰਦਰ ਗਿਆ, ਪਾਣੀ ਸੁੰਘਿਆ, ਸੁੰਘ ਕੇ ਪਿੱਛੇ ਮੁੜ ਗਿਆ, ਪਾਣੀ ਪੀਤਾ ਨਹੀਂ। ਪਿਆਰੇ ਦਇਆ ਸਿੰਘ ਜੀ ਬੇਨਤੀ ਕਰਨ ਲੱਗੇ, ਮਹਾਰਾਜ ਘੋੜਾ ਪਿਆਸਾ ਬਹੁਤ ਹੈ ਅਤੇ ਪਾਣੀ ਵੀ ਢਾਬ ਦਾ ਬੜਾ ਠੰਡਾ ਅਤੇ ਨਿੱਤਰਿਆ ਹੋਇਆ, ਘੋੜੇ ਨੇ ਪੀਤਾ ਕਿਉਂ ਨਹੀਂ, ਸੁੰਘ ਕੇ ਕਿਉਂ ਆ ਗਿਆ? ਹਜ਼ੂਰ ਦੀ ਰਸਨਾ ਤੋਂ ਬਚਨ ਨਿਕਲਿਆ, ਭਾਈ ਇਸ ਪਿੰਡ ਵਿੱਚ ਦਿਆਲ ਦਾਸ ਨਾਮ ਦਾ ਇੱਕ ਨਿਗੋਰਾ ਮਨੁੱਖ ਰਹਿੰਦਾ ਹੈ, ਉਸ ਦੇ ਨਗੁਰੇਪੁਣੇ ਦੀ ਬਦਬੂ ਸਾਰੇ ਪਿੰਡ ਵਿੱਚ ਫੈਲੀ ਹੈ, ਪਿੰਡ ਰਾਹੀਂ ਇਹ ਛੱਪੜ ਵਿੱਚ ਢਾਬ ਵਿੱਚ ਪੈ ਰਹੀ ਹੈ, ਸਾਡੇ ਘੋੜੇ ਨੂੰ ਸਾਡੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਸੋਚੀ ਹੈ, ਨਿਗੁਰੇ ਦੇ ਪਿੰਡ ਦਾ ਪਾਣੀ ਸਾਡੇ ਘੋੜੇ ਨੇ ਨਹੀਂ ਪੀਤਾ। ਐਸੇ ਬਚਨ ਹੋਏ, ਦਿਆਲ ਦਾਸ ਨੂੰ ਪਤਾ ਲੱਗਾ ਹਜ਼ੂਰ ਨਗਰ ਦੇ ਵਿੱਚ ਪਹੁੰਚ ਚੁੱਕੇ ਹਨ, ਪਰਿਵਾਰ ਸਮੇਤ ਆ ਕੇ ਗੁਰਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਜੀਓ ਕਿਰਪਾ ਕਰੋ, ਮੇਰੇ ਘਰ ਵਿੱਚ ਚਰਨ ਪਾਓ, ਘਰ ਨੂੰ ਪਵਿੱਤਰ ਕਰੋ, ਔਰ ਲੰਗਰ ਦੀ ਸੇਵਾ ਜੋ ਹੈ ਉਹ ਪ੍ਰਵਾਨ ਕਰੋ। ਹਜ਼ੂਰ ਨੇ ਸਾਫ਼ ਇਨਕਾਰ ਕਰ ਦਿੱਤਾ, ਨਹੀਂ ਦਿਆਲ ਦਾਸ, ਤੇਰਾ ਲੰਗਰ ਅਸੀਂ ਨਹੀਂ ਛਕਣਾ। ਹਜ਼ੂਰ ਮੈਥੋਂ ਕੀ ਵਗਿਆ ਹੋਏ? ਮਹਾਰਾਜ ਕਹਿਣ ਲੱਗੇ, ਤੂੰ ਨਿਗੁਰਾ ਹੈ, ਗੁਰੂ ਵਾਲਾ ਨਹੀਂ। ਗੁਰਬਾਣੀ ਦਾ ਫਰਮਾਨ ਹੈ, ਨਿਗੁਰੇ ਕਾ ਹੈ ਨਾਉਂ ਬੁਰਾ, ਜਦੋਂ ਨਿਗੁਰੇ ਪੁਰਸ਼ ਦਾ ਨਾਮ ਲੈਣਾ ਹੀ ਬੁਰਾ ਹੈ ਤਾਂ ਫਿਰ ਤੇਰਾ ਲੰਗਰ ਅਸੀਂ ਕਿਵੇਂ ਛਕ ਸਕਦੇ ਹਾਂ, ਨਹੀਂ ਛਕਣਾ। ਬੇਨਤੀ ਕੀਤੀ, ਮਹਾਰਾਜ ਮੈਂ ਨਿਗੁਰਾ ਕਿਵੇਂ, ਮੈਂ ਗੁਰੂ ਵਾਲਾ ਹਾਂ, ਆਪ ਜੀ ਮੇਰੇ ਗੁਰੂ ਹੋ। ਫਿਰ ਬਚਨ ਹੋਇਆ, ਨਹੀਂ ਦਿਆਲ ਦਾਸ, ਤੂੰ ਨਿਗੁਰਾ ਹੈ, ਗੁਰੂ ਵਾਲਾ ਨਹੀਂ। ਦਿਆਲ ਦਾਸ ਕਹਿ ਰਿਹਾ, ਮੈਂ ਆਪ ਜੀ ਨੂੰ ਗੁਰੂ ਮੰਨਦਾ ਹਾਂ, ਆਪ ਜੀ ਮੇਰੇ ਗੁਰੂ ਹੋ। ਮਹਾਰਾਜ ਕਹਿ ਰਹੇ, ਨਹੀਂ ਤੂੰ ਸਾਡਾ ਸਿੱਖ ਨਹੀਂ, ਅਸੀਂ ਤੇਰੇ ਗੁਰੂ ਨਹੀਂ, ਤੂੰ ਨਿਗੁਰਾ ਹੈ। ਅਖੀਰ ਗੱਲ ਪੱਲਾ ਪਾ ਕੇ ਦਿਆਲ ਦਾਸ ਬੇਨਤੀ ਕਰਨ ਲੱਗਾ, ਮਹਾਰਾਜ ਜੀਓ, ਚੌਥੇ ਪਾਤਸ਼ਾਹ ਜੀ ਦੇ ਵੇਲੇ ਤੋਂ ਸਾਡਾ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਗੁਰੂ ਘਰ ਦਾ ਸੇਵਕ ਰਿਹਾ, ਚੌਥੇ ਪਾਤਸ਼ਾਹ ਜੀ ਦੇ ਵਰ ਦੇ ਨਾਲ ਹੀ ਸੋ ਸਾਡੀ ਇਹ ਜੋ ਵੰਸ਼ ਹੈ ਅੱਗੇ ਚੱਲੀ। ਬਾਬਾ ਆਦਮ ਜੀ ਨੂੰ ਪੁੱਤਰ ਦੀ ਦਾਤ, ਭਾਈ ਭਗਤੂ ਜੀ ਦੀ ਦਾਤ ਬਖਸ਼ਿਸ਼ ਕੀਤੀ ਸਤਿਗੁਰਾਂ ਨੇ, ਜੋ ਕਿ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਹੋਏ, ਅਤੇ ਮੈਂ ਉਸ ਭਾਈ ਭਗਤੂ ਜੀ ਦਾ ਪੋਤਰਾ ਹਾਂ, ਬਾਬਾ ਆਦਮ ਜੀ ਦਾ ਪੜਪੋਤਰਾ ਇਸ ਵੰਸ਼ ਦੇ ਵਿੱਚੋਂ ਹਾਂ, ਜੋ ਕਿ ਚੌਥੇ ਪਾਤਸ਼ਾਹ ਜੀ ਦੇ ਵੇਲੇ ਤੋਂ ਹੀ ਜੋ ਪਰਿਵਾਰ ਗੁਰੂ ਘਰ ਦੀ ਪੀੜ੍ਹੀ ਦਰ ਪੀੜ੍ਹੀ ਸੇਵਾ ਕਰਦਾ ਆ ਰਿਹਾ, ਅਤੇ ਉਸੇ ਗੁਰਤਾ ਗੱਦੀ ਉੱਪਰ ਆਪ ਦਸਵੇਂ ਰੂਪ ਵਿੱਚ ਸ਼ੋਭਿਤ ਹੋ। ਸੋ ਚੌਥੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ 6 ਪੀੜ੍ਹੀਆਂ ਜਿਸ ਪਰਿਵਾਰ ਨੇ ਗੁਰੂ ਘਰ ਦੀ ਸੇਵਾ ਕੀਤੀ, ਮੈਂ ਤਾਂ ਉਸ ਘਰ ਦੇ ਵਿੱਚ ਜਨਮ ਲਿਆ ਹੈ। ਅਤੇ ਫਿਰ ਨਸ਼ਿਆਂ ਤੋਂ ਕੋਹਾਂ ਦੂਰ ਹਾਂ, ਕਿਸੇ ਦਿਵਾਲੇ ਸ਼ਵਾਲੇ ਵਿੱਚ ਨਾ ਜਾਵਾਂ, ਕਿਸੇ ਮੰਦਰ ਮੜੀ ਮਸੀਤ 'ਤੇ ਮੱਥਾ ਨਾ ਟੇਕਾਂ, ਨਾਮ ਸਿਮਰਨ ਕਰਦਾ ਹਾਂ, ਬਾਣੀ ਪੜ੍ਹਦਾ ਹਾਂ, ਗੁਰੂ ਘਰ ਦਾ ਸੇਵਾਦਾਰ ਹਾਂ, ਮੈਂ ਨਿਗੁਰਾ ਕਿਵੇਂ ਹੋਇਆ? ਮਹਾਰਾਜ ਕਹਿਣ ਲੱਗੇ, ਦਿਆਲ ਦਾਸ, ਪਿਛਲੀ ਮਰਜ਼ਾਦਾ ਬਦਲ ਦਿੱਤੀ ਹੈ, ਪਰਪੱਕਤਾ ਕੀਤੀ ਹੈ, ਚਰਨ ਪਹੁਲ ਦੀ ਜਗ੍ਹਾ 'ਤੇ ਖੰਡੇ ਬਾਟੇ ਦੀ ਪਹੁਲ ਛਕਾਈ ਹੈ। ਠੀਕ ਹੈ, ਭਾਵੇਂ ਤੂੰ ਬ੍ਰਹਮ ਗਿਆਨੀ ਦੀ ਕੁਲ ਦੇ ਵਿੱਚ ਪੈਦਾ ਹੋਇਆ ਹੈ, ਗੁਰਸਿੱਖ ਪਰਿਵਾਰ ਦੇ ਵਿੱਚ ਤੇਰਾ ਜਨਮ ਹੋਇਆ, ਪਰ ਜਿੰਨਾ ਚਿਰ ਤੱਕ ਤੂੰ ਅੰਮ੍ਰਿਤ ਪਾਨ ਨਾ ਕਰ ਲਵੇਂ ਤੂੰ ਸਾਡਾ ਸਿੱਖ ਨਹੀਂ, ਉਨ੍ਹਾਂ ਚਿਰ ਤੂੰ ਨਿਗੁਰਾ ਹੈ। ਕੁਦਰਤ ਦੀ ਕਰਨੀ, ਅਜੇ ਵੀ ਭਾਈ ਦਿਆਲ ਦਾਸ ਦਾ ਮਨ ਨਾ ਭਤੀਜਿਆ, ਅੰਮ੍ਰਿਤ ਛਕਣ ਲਈ ਤਿਆਰ ਨਾ ਹੋਏ। ਹਜ਼ੂਰ ਨੇ ਅੱਗੇ ਚਾਲੇ ਪਾ ਦਿੱਤੇ, ਪਿੱਛੋਂ ਭਾਈ ਰਾਮ ਸਿੰਘ ਨਾਲ ਦਿਆਲ ਦਾਸ ਦੀ ਸਲਾਹ ਕਰਨ ਲੱਗੇ ਕਿ ਕਿਵੇਂ ਕੀਤਾ ਜਾਵੇ। ਉਹਨਾਂ ਸਲਾਹ ਦਿੱਤੀ ਕਿ ਇਉਂ ਕਰੋ, ਲੰਗਰ ਗੱਡੇ 'ਤੇ ਲੱਦ ਲਈਏ ਅਤੇ ਸਤਿਗੁਰੂ ਮਹਾਰਾਜ ਦੇ ਮਗਰ ਮਗਰ ਗੱਡਾ ਲੈ ਚੱਲਦੇ ਹਾਂ, ਜਿੱਥੇ ਵੀ ਹਜ਼ੂਰ ਪ੍ਰਸੰਨ ਹੋਣਗੇ ਛਕਾ ਦਿਆਂਗੇ। ਸੋ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਆਉਂਦਾ ਹੈ ਕਿ ਭਾਈ ਦਿਆਲ ਦਾਸ ਜੀ ਨੇ ਜਿੰਨਾ ਲੰਗਰ ਤਿਆਰ ਕੀਤਾ ਸੀ ਸਾਰਾ ਗੱਡੇ 'ਤੇ ਲੱਦ ਲਿਆ ਅਤੇ ਹਜ਼ੂਰ ਦੇ ਪਿੱਛੇ ਪਿੱਛੇ ਗੱਡਾ ਲੈ ਤੁਰੇ। ਕਈ ਦਿਨ ਉਹ ਗੱਡਾ ਲੰਗਰ ਦਾ ਲੱਜ ਕੇ ਪਿੱਛੇ ਲਈ ਫਿਰਦੇ ਰਹੇ, ਪਰ ਹਜ਼ੂਰ ਨੇ ਉਹ ਲੰਗਰ ਪ੍ਰਵਾਨ ਨਹੀਂ ਕੀਤਾ, ਨਹੀਂ ਛਕਿਆ। ਇੱਕੋ ਹੀ ਗੱਲ ਕਹੀ ਕਿ ਤੂੰ ਨਿਗੁਰਾ ਹੈ ਅਤੇ ਨਿਗੁਰੇ ਦੇ ਘਰ ਦਾ ਲੰਗਰ ਅਸੀਂ ਨਹੀਂ ਛਕਣਾ। ਜਦ ਭਾਈ ਰਾਮ ਸਿੰਘ ਜੀ ਨੂੰ ਅਸਲੀ ਗੱਲ ਦਾ ਪਤਾ ਲੱਗਾ ਤਾਂ ਸਮਝਾਉਣ ਲੱਗੇ, ਚਾਚਾ ਦਿਆਲ ਦਾਸ ਜੀ, ਦੱਸੋ ਤੁਸੀਂ ਗੁਰੂ ਕਾ ਹੁਕਮ ਮੰਨਣਾ ਹੈ ਕਿ ਜਿੱਦ ਕਰਕੇ ਆਪਣੀ ਗੱਲ ਮਨਾਉਣੀ ਹੈ? ਕਹਿਣ ਲੱਗਾ, ਫਰਜ਼ ਤਾਂ ਹੁਕਮ ਮੰਨਣ ਦਾ ਹੀ ਬਣਦਾ ਹੈ, ਫਿਰ ਤੁਸੀਂ ਹੁਕਮ ਕਿਉਂ ਨਹੀਂ ਮੰਨਦੇ? ਜਦੋਂ ਮਹਾਰਾਜ ਕਹਿੰਦੇ ਹਨ ਅੰਮ੍ਰਿਤ ਛਕ, ਤਾਂ ਫਿਰ ਅੰਮ੍ਰਿਤ ਛਕਦੇ ਕਿਉਂ ਨਹੀਂ? ਜਾਓ ਗੁਰੂ ਦੇ ਚਰਨਾਂ 'ਤੇ ਢਹਿ ਪਵੋ, ਆਪਣੀ ਅਵੱਗਿਆ ਦੀ ਮਾਫ਼ੀ ਮੰਗੋ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ। ਭਾਈ ਦਿਆਲ ਦਾਸ ਗੁਰਚਰਨਾਂ 'ਤੇ ਆਟ ਅੱਠੇ, ਬੇਨਤੀ ਕੀਤੀ, ਹਜ਼ੂਰ ਕਿਰਪਾ ਕਰੋ, ਮੈਂ ਭੁੱਲ ਗਿਆ, ਬਖਸ਼ ਲਵੋ, ਅੰਮ੍ਰਿਤ ਦੀ ਦਾਤ ਬਖਸ਼ੋ। ਮਹਾਰਾਜ ਕਹਿਣ ਲੱਗੇ, ਇਕੱਲੇ ਨੂੰ ਨਹੀਂ, ਸਭ ਪਰਿਵਾਰ ਸਮੇਤ, ਸਭ ਕੁਟੰਬ, ਸਭ ਪਰਿਵਾਰ ਦੇ ਸਮੇਤ, ਆਪਣੇ ਸਕੇ ਸੰਬੰਧੀਆਂ ਦੇ ਸਮੇਤ ਅੰਮ੍ਰਿਤ ਦੀ ਦਾਤ ਤੈਨੂੰ ਬਖਸ਼ਾਂਗੇ। ਬਚਨ ਮੰਨ ਕੇ ਹਜ਼ੂਰ ਦਾ ਭਾਈ ਦਿਆਲ ਦਾਸ ਜੀ ਨੇ ਪੰਜ ਪਿਆਰਿਆਂ ਪਾਸੋਂ ਗੁਰੂ ਕੀ ਹਜ਼ੂਰੀ ਵਿੱਚ ਪਰਿਵਾਰ ਸਮੇਤ ਆਪਣੇ ਸਕੇ ਸੰਬੰਧੀਆਂ ਸਮੇਤ ਅੰਮ੍ਰਿਤਪਾਨ ਕੀਤਾ। ਹਜ਼ੂਰ ਪ੍ਰਸੰਨ ਹੋਏ, ਰਸਨਾ ਤੋਂ ਫਰਮਾਨ ਕੀਤਾ, ਦਿਆਲ ਦਾਸ ਹੁਣ ਤੂੰ ਦਿਆਲ ਦਾਸ ਨਹੀਂ, ਹੁਣ ਤੂੰ ਦਿਆਲ ਸਿੰਘ ਹੈ। ਲੈ ਭਾਈ ਦਿਆਲ ਸਿੰਘ, ਸਾਨੂੰ ਹੁਣ ਲੰਗਰ ਛਕਾ, ਤੇਰੀ ਸੇਵਾ ਪ੍ਰਵਾਨ ਹੈ। ਮਹਾਰਾਜ, ਲੰਗਰ ਤਿਆਰ ਕੀਤੇ ਨੂੰ ਕਾਫੀ ਦਿਨ ਹੋ ਗਏ ਹਨ, ਬਾਸੀ ਹੋ ਗਿਆ, ਪ੍ਰਸ਼ਾਦੇ ਸੁੱਕ ਗਏ ਹੋਣਗੇ, ਸੋ ਹੋਰ ਲੰਗਰ ਦੇ ਵਿੱਚ ਕਿਰਮ ਪੈ ਗਏ ਹੋਣਗੇ, ਖਰਾਬ ਹੋ ਗਿਆ ਹੋਵੇਗਾ। ਆਪ ਜੀ ਮੈਨੂੰ ਹੁਕਮ ਦਿਓ, ਮੈਂ ਤਾਜ਼ਾ ਤਿਆਰ ਕਰਕੇ ਲਿਆਵਾਂ। ਬਚਨ ਹੋਇਆ ਨਹੀਂ ਭਾਈ, ਪਰਮੇਸ਼ਰ ਦਾ ਨਾਮ ਲੈ ਕੇ ਲੰਗਰ ਤੋਂ ਪਰਦਾ ਪਾਸੇ ਹਟਾਓ। ਜਦ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਲੰਗਰ ਤੋਂ ਪਰਦਾ ਪਾਸੇ ਹਟਾਇਆ ਤਾਂ ਸਾਰਾ ਲੰਗਰ ਇਉਂ ਸੀ ਜਿਵੇਂ ਤਾਜ਼ਾ ਹੀ ਤਿਆਰ ਕਰਕੇ ਰੱਖਿਆ ਹੋਇਆ ਹੋਵੇ। ਹਜ਼ੂਰ ਨੇ ਆਪ ਵੀ ਛਕਿਆ ਅਤੇ ਆਪਣੇ ਨਾਲ ਦੇ ਸਮੂਹ ਸਿੰਘਾਂ ਨੂੰ ਅਤੇ ਸੰਗਤਾਂ ਨੂੰ ਵੀ ਛਕਾਇਆ ਅਤੇ ਭਾਈ ਦਿਆਲ ਸਿੰਘ ਜੀ ਉੱਪਰ ਮਹਾਨ ਮਹਾਨ ਬਖਸ਼ਾਂ ਸਤਿਗੁਰੂ ਮਹਾਰਾਜ ਨੇ ਕੀਤੀਆਂ। ਭਾਈ ਦਿਆਲ ਸਿੰਘ ਜੀ ਦੇ ਪੁੱਤਰ ਭਾਈ ਗੁਰਬਖਸ਼ ਸਿੰਘ ਜੀ ਹੋਏ, ਭਾਈ ਗੁਰਬਖਸ਼ ਸਿੰਘ ਜੀ ਦੇ ਪੁੱਤਰ ਭਾਈ ਲਾਲ ਸਿੰਘ ਜੀ ਹੋਏ, ਭਾਈ ਗੁਰਬਖਸ਼ ਸਿੰਘ ਦੇ ਪੁੱਤਰ ਭਾਈ ਲਾਲ ਸਿੰਘ ਜੀ, ਭਾਈ ਲਾਲ ਸਿੰਘ ਜੀ ਦੇ ਪੁੱਤਰ ਅੱਗੇ ਭਾਈ ਉਦੈ ਸਿੰਘ ਜੀ ਹੋਏ, ਜਿਨ੍ਹਾਂ ਨੇ ਕੈਂਥਲ ਦਾ ਰਾਜ ਕਾਇਮ ਕੀਤਾ ਹੈ ਅਤੇ ਉਸ ਕੈਂਥਲ ਦੇ ਰਾਜ ਵਿੱਚ ਰਾਜਾ ਉਦੈ ਸਿੰਘ ਜੀ ਦੇ ਦਰਬਾਰ ਵਿੱਚ ਰਹਿੰਦੇ ਹਾਂ। ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ ਹੈ, ਜਿਸ ਗ੍ਰੰਥ ਵਿੱਚ ਇਹ ਸਾਰੀ ਸਾਖੀ ਦਰਜ ਹੈ। ਸੋ ਐਸੇ ਭਾਈ ਦਿਆਲ ਸਿੰਘ ਜੀ ਦਿਆਲ ਦਾਸ ਦੇ ਰੂਪ ਵਿੱਚ ਇੱਕ ਐਸਾ ਮਨੁੱਖ ਜਿਸ ਨੇ 6 ਪੀੜ੍ਹੀਆਂ ਗੁਰੂ ਘਰ ਦੀ ਅਤਿਅੰਤ ਸੇਵਾ ਕੀਤੀ, ਚੌਥੇ ਪਾਤਸ਼ਾਹ ਜੀ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ, ਜਿਸ ਪਰਿਵਾਰ ਨੇ ਗੁਰੂ ਘਰ ਦੀ ਅਤਿਅੰਤ ਸੇਵਾ ਕੀਤੀ ਹੋਈ ਹੋਵੇ, ਜੋ ਪਰਿਵਾਰ ਅਨਿੰਨ ਸੇਵਕ ਗੁਰੂ ਘਰ ਦਾ ਰਿਹਾ ਹੋਵੇ, ਇੰਨੀ ਸ਼ਰਧਾ ਭਾਵਨਾ ਜਿਸ ਪਰਿਵਾਰ ਵਿੱਚ ਹੋਵੇ, ਬ੍ਰਹਮ ਗਿਆਨ ਦੀ ਅਵਸਥਾ ਵਾਲੇ ਗੁਰਮੁਖ ਪਿਆਰੇ ਜਿਸ ਪਰਿਵਾਰ ਦੇ ਵਿੱਚ ਪੈਦਾ ਹੋਏ ਹੋਣ, ਸੋ ਉਸ ਪਰਿਵਾਰ ਵਿੱਚ ਜਨਮ ਲੈਣ ਵਾਲਾ ਭਾਈ ਦਿਆਲ ਦਾਸ ਜੇ ਅੰਮ੍ਰਿਤ ਛਕਣ ਤੋਂ ਬਿਨ ਨਗੁਰਾ ਹੈ, ਹਜ਼ੂਰ ਉਸ ਨੂੰ ਆਪਣੇ ਸਿੱਖ ਵਜੋਂ ਪ੍ਰਵਾਨ ਨਹੀਂ ਕਰਦੇ, ਤਾਂ ਪਿਆਰਿਓ ਅਸੀਂ ਅੰਮ੍ਰਿਤ ਛਕਣ ਤੋਂ ਬਿਨਾਂ ਕਿਵੇਂ ਦਾਅਵਾ ਕਰ ਸਕਦੇ ਕਿ ਅਸੀਂ ਸਿੱਖ ਹਾਂ? ਐਸੀ ਸੇਵਾ ਭਾਈ ਦਿਆਲ ਦਾਸ ਵਰਗੀ ਅਸੀਂ ਤਾਂ ਕਰੋੜਾਂ ਜਨਮ ਲੈ ਕੇ ਵੀ ਨਹੀਂ ਕਰ ਸਕਦੇ, ਕਿਵੇਂ ਦਾਅਵਾ ਕਰ ਲਈਏ ਕਿ ਅੰਮ੍ਰਿਤ ਛਕਣ ਤੋਂ ਬਿਨਾਂ ਅਸੀਂ ਸਿੱਖ ਹਾਂ? ਜੇ ਅੰਮ੍ਰਿਤ ਛਕਣ ਤੋਂ ਬਿਨਾਂ ਭਾਈ ਦਿਆਲ ਦਾਸ ਦੀ ਸੇਵਾ ਹਜ਼ੂਰ ਪ੍ਰਵਾਨ ਨਹੀਂ ਕਰਦੇ, ਤਾਂ ਸਾਡੀ ਸੇਵਾ ਅੰਮ੍ਰਿਤ ਛਕਣ ਤੋਂ ਬਿਨਾਂ ਗੁਰੂ ਘਰ ਵਿੱਚ ਕਿਵੇਂ ਪ੍ਰਵਾਨ ਹੋ ਜਾਵੇਗੀ? ਭਾਈ ਰਾਮ ਕੋਇਰ ਜੀ ਦੀ ਸਾਖੀ ਆਉਂਦੀ, ਸਮਾਂ ਸਮਾਪਤ ਹੋ ਗਿਆ ਹੈ। ਬ੍ਰਹਮ ਗਿਆਨ ਦੀ ਅਵਸਥਾ ਵਾਲੇ ਭਾਈ ਰਾਮ ਕੋਇਰ ਜੀ, ਜੋ ਕਿ ਬਾਬਾ ਬੁੱਢਾ ਜੀ ਦੀ ਅੰਸ ਵੰਸ਼ ਵਿੱਚੋਂ ਹੋਏ, ਸੋ ਆਪ ਹਜ਼ੂਰ ਨੇ ਸੋ ਉਹਨਾਂ ਨੂੰ ਸੋ ਮੰਨੋ ਕਿ ਮਨ ਦੀ ਤਾਰ ਦੁਆਰਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੁਲਾਇਆ। ਮਾਤਾ ਗੁਜਰੀ ਜੀ ਦੇ ਮਨ ਵਿੱਚ ਸੋ ਬ੍ਰਹਮ ਗਿਆਨੀ ਦੇ ਦਰਸ਼ਨ ਕਰਨ ਦੀ ਇੱਛਾ ਜਾਗੀ ਸੀ। ਹਜ਼ੂਰ ਨੇ ਬਚਨ ਕੀਤਾ ਸੀ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦਿਆਂ ਹੱਥੀਂ ਪ੍ਰਸ਼ਾਦਾ ਤਿਆਰ ਕਰਿਓ, ਬ੍ਰਹਮ ਗਿਆਨੀ ਆਪੇ ਹੀ ਆ ਜਾਣਗੇ, ਤੁਹਾਥੋਂ ਮੰਗ ਲੈਣਗੇ, ਦਰਸ਼ਨ ਕਰ ਲਿਓ। ਮਾਤਾ ਜੀ ਨੇ ਅਗਲੇ ਦਿਨ ਅੰਮ੍ਰਿਤ ਵੇਲੇ ਉੱਠ ਕੇ ਪ੍ਰਸ਼ਾਦ ਪਾਣੀ ਤਿਆਰ ਕੀਤਾ, ਅੰਮ੍ਰਿਤਸਰ ਤੋਂ ਆਪਣੀ ਘੋੜੀ 'ਤੇ ਸਵਾਰ ਹੋ ਕੇ ਭਾਈ ਰਾਮ ਕੋਇਰ ਜੀ ਸੋ ਗੁਰੂ ਕੇ ਮਹਿਲਾਂ ਵਿੱਚ ਅਨੰਦਪੁਰ ਸਾਹਿਬ ਵਿਖੇ ਪਹੁੰਚੇ ਹਨ, ਮਾਤਾ ਜੀ ਕੋ ਪ੍ਰਸ਼ਾਦਾ ਮੰਗ ਕੇ ਛਕਿਆ। ਮਾਤਾ ਜੀ ਬ੍ਰਹਮ ਗਿਆਨੀ ਦੇ ਦਰਸ਼ਨ ਕਰਕੇ ਪ੍ਰਸੰਨ ਹੋਏ ਅਤੇ ਜਿਸ ਵੇਲੇ ਭਾਈ ਰਾਮ ਕੋਇਰ ਜੀ ਨੇ ਆ ਕੇ ਗੁਰਚਰਨਾਂ ਵਿੱਚ ਬੇਨਤੀ ਕੀਤੀ ਸੀ, ਮਹਾਰਾਜ ਜੀ ਨੇ ਕਿਹਾ ਸੀ ਭਾਈ ਰਾਮ ਕੋਇਰ ਜੀ ਕੁਝ ਮੰਗ ਲਵੋ, ਬੇਨਤੀ ਕੀਤੀ, ਮਹਾਰਾਜ ਕੁਝ ਮੰਗਣ ਦੀ ਇੱਛਾ ਤਾਂ ਨਹੀਂ, ਜਾਚਨਾ ਨਹੀਂ, ਇੱਕ ਦਾਤ ਬਖਸ਼ ਦਿਓ ਕਿ ਸੱਚਖੰਡ ਵਿੱਚ ਆਪਣੇ ਚਰਨਾਂ ਦਾ ਨਿਵਾਸ ਬਖਸ਼ ਦਿਓ। ਨਹੀਂ ਭਾਈ ਰਾਮ ਕੋਇਰ ਜੀ, ਇਹ ਨਹੀਂ ਹੋ ਸਕਣਾ, ਕੀ ਕਾਰਨ ਹਜ਼ੂਰ, ਮੇਰੀ ਕੋਈ ਭਗਤੀ ਵੀ ਸੇਵਾ 'ਚ ਫਰਕ ਰਹਿ ਗਿਆ? ਹਾਂ ਭਾਈ ਰਾਮ ਕੋਇਰ ਜੀ, ਭਾਵੇਂ ਤੁਸੀਂ ਬਾਬਾ ਬੁੱਢਾ ਜੀ ਦੇ ਅੰਸ ਵੰਸ਼ ਵਿੱਚੋਂ ਹੋ, ਭਾਵੇਂ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕਰ ਲਈ ਹੈ, ਪਰ ਤੁਸੀਂ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤਪਾਨ ਨਹੀਂ ਕੀਤਾ। ਇਹ ਸਾਡੀ ਪ੍ਰਪੱਕ ਮਰਯਾਦਾ ਹੈ, ਜਿਹੜਾ ਜੀਵ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰੇਗਾ, ਉਸੇ ਨੂੰ ਹੀ ਸਾਡੇ ਚਰਣਾਂ ਦੇ ਨਿਵਾਸ ਦੀ ਪ੍ਰਾਪਤੀ ਹੋਵੇਗੀ। ਹਜ਼ੂਰ ਕਿਰਪਾ ਕਰੋ, ਫਿਰ ਅੰਮ੍ਰਿਤ ਛਕਾਓ। ਪੰਜ ਪਿਆਰਿਆਂ ਕੋਲੋਂ ਭਾਈ ਰਾਮ ਕੋਇਰ ਜੀ ਨੇ ਅੰਮ੍ਰਿਤਪਾਨ ਕੀਤਾ, ਆਪਣੀ ਮੁਬਾਰਕ ਰਸਨਾ ਤੋਂ ਹਜ਼ੂਰ ਨੇ ਨਾਮ ਭਾਈ ਗੁਰਬਖਸ਼ ਸਿੰਘ ਰੱਖਿਆ ਅਤੇ ਫਿਰ ਆਪਣੇ ਚਰਣਾਂ ਵਿੱਚ ਨਿਵਾਸ ਦੇਣਾ ਆਪ ਜੀ ਨੇ ਪ੍ਰਵਾਨ ਕੀਤਾ। ਇਸੇ ਤਰ੍ਹਾਂ ਡੱਲੇ ਚੌਧਰੀ ਵਰਗੇ ਗੁਰਸਿੱਖ ਪਿਆਰੇ, ਜੋ ਕਿ ਇਲਾਕੇ ਦਾ ਹਾਕਮ ਹੋਣ ਦੇ ਬਾਵਜੂਦ ਆਪਣੇ ਹਾਕਮ ਹੋਣ ਦਾ, ਰਾਜਾ ਹੋਣ ਦਾ ਹੰਕਾਰ ਨਹੀਂ, ਬਲਕਿ ਨਿਮਰਤਾ ਨਾਲ ਗੁਰੂ ਕੇ ਚਰਣਾਂ ਵਿੱਚ ਰਾਤ ਵੇਲੇ ਪਹਿਰਾ ਦਿੰਦਾ, ਆਪ ਸ਼ਸਤਰ ਪਕੜ ਕੇ ਆਪਣੇ ਕਿਸੇ ਜਰਨੈਲ ਨੂੰ, ਫੌਜਦਾਰ ਨੂੰ, ਸਿਪਾਹੀ ਨੂੰ ਨਹੀਂ ਕਹਿੰਦਾ, ਬਲਕਿ ਆਪ ਪਹਿਰਾ ਦਿੰਦਾ ਹੈ। ਉਸ ਭਾਈ ਡੱਲੇ ਨੇ ਵੀ ਸਤਿਗੁਰ ਅੱਗੇ ਬੇਨਤੀ ਕੀਤੀ ਸੀ, ਮਹਾਰਾਜ ਚਰਣਾਂ ਵਿੱਚ ਪੀੜ੍ਹੀ ਜੋਗਾ ਨਿਵਾਸ ਬਖਸ਼ਿਸ਼ ਕਰ ਦਿਓ, ਆਪਣੇ ਸੱਚਖੰਡ ਵਿੱਚ ਜਗ੍ਹਾ ਦੇ ਦਿਓ। ਆਪ ਹਜ਼ੂਰ ਨੇ ਕਿਹਾ ਸੀ ਕਿ ਕੁਝ ਮੰਗ ਲੈ, ਪਰ ਜਦੋਂ ਕਿਹਾ ਸੀ ਕਿ ਚਰਣਾਂ ਵਿੱਚ ਨਿਵਾਸ ਬਖਸ਼ੋ, ਹਜ਼ੂਰ ਚੁੱਪ ਕਰ ਗਏ। ਦੂਸਰੇ ਦਿਨ ਫਿਰ ਕਿਹਾ, ਡੱਲਿਆ ਕੁਝ ਮੰਗ ਲੈ, ਮਹਾਰਾਜ ਕਿਰਪਾ ਕਰੋ, ਸੱਚਖੰਡ ਵਿੱਚ ਚਰਣਾਂ ਵਿੱਚ ਪੀੜ੍ਹੀ ਜੋਗਾ ਥਾਂ ਬਖਸ਼ਿਸ਼ ਕਰ ਦਿਓ। ਮਹਾਰਾਜ ਫਿਰ ਚੁੱਪ ਕਰ ਗਏ। ਤੀਸਰਾ ਦਿਨ ਆਇਆ, ਭਾਈ ਡੱਲਿਆ ਕੁਝ ਮੰਗ ਲੈ, ਮਹਾਰਾਜ ਆਪੇ ਕਹਿੰਦੇ ਹੋ ਕਿ ਮੰਗ ਲੈ, ਅਤੇ ਜਦੋਂ ਮੈਂ ਮੰਗਦਾ ਹਾਂ ਆਪ ਜੀ ਦਿੰਦੇ ਨਹੀਂ, ਕਿਰਪਾ ਕਰੋ ਸੱਚਖੰਡ ਵਿੱਚ ਸੱਚੇ ਪਾਤਸ਼ਾਹ ਜੀ ਉਹ ਚਰਣਾਂ ਵਿੱਚ ਪੀੜ੍ਹੀ ਜੋਗਾ ਥਾਂ ਦੇ ਦਿਓ। ਤਾਂ ਉਸ ਵਕਤ ਹਜ਼ੂਰ ਨੇ ਫਰਮਾਨ ਕੀਤਾ, ਡੱਲਿਆ ਚਰਣਾਂ ਵਿੱਚ ਜਗ੍ਹਾ ਅੰਮ੍ਰਿਤ ਛਕਣ ਤੋਂ ਬਿਨਾਂ ਨਹੀਂ ਮਿਲੇਗੀ, ਅੰਮ੍ਰਿਤ ਛਕੇਗਾ ਤਾਂ ਹੀ ਚਰਣਾਂ ਵਿੱਚ ਨਿਵਾਸ ਸੱਚਖੰਡ ਦੇ ਵਿੱਚ ਮਿਲੇਗਾ, ਪਰਿਵਾਰ ਦੇ ਸਮੇਤ ਅਤੇ ਹੋਰ ਆਪਣੇ ਸੰਬੰਧੀਆਂ ਸਮੇਤ ਅੰਮ੍ਰਿਤ ਛੱਕ ਫੇਰ ਚਰਣਾਂ ਵਿੱਚ ਜਗ੍ਹਾ ਮਿਲੇਗੀ। ਬਚਨ ਮੰਨਿਆ, ਪੰਜਾਂ ਪਿਆਰਿਆਂ ਕੋਲੋਂ ਖੰਡੀ ਬਾਟੀ ਦਾ ਅੰਮ੍ਰਿਤ ਛਕਿਆ। ਅੰਮ੍ਰਿਤ ਛਕਣ ਤੋਂ ਉਪਰੰਤ ਸਤਿਗੁਰੂ ਮਹਾਰਾਜ ਦੇ ਚਰਣਾਂ ਵਿੱਚ ਫਿਰ ਬੇਨਤੀ ਕੀਤੀ, ਮਹਾਰਾਜ ਹੁਣ ਚਰਣਾਂ ਵਿੱਚ ਪੀੜੀ ਜੋਗੀ ਜਗ੍ਹਾ ਮਿਲ ਜਾਵੇਗੀ। ਮਹਾਰਾਜ ਕਹਿਣ ਲੱਗੇ, ਭਾਈ ਡੱਲ ਸਿਆਂ, ਪੜ ਪੰਗਤੀ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਹੁਣ ਤਾਂ ਭਾਈ ਤੇਰਾ ਸਾਰਾ ਪਰਿਵਾਰ ਹੀ ਗੁਰੂ ਕੇ ਬੇੜੇ 'ਤੇ ਚੜ ਚੁੱਕਾ ਹੈ, ਤੈਨੂੰ ਇਕੱਲੇ ਨਾਲ ਕੀ ਸਾਰੇ ਪਰਿਵਾਰ ਨੂੰ ਹੀ ਸੱਚਖੰਡ ਵਿੱਚ ਜਗ੍ਹਾ ਮਿਲੇਗੀ। ਪੀੜੀ ਤਾਂ ਕੀ, ਹੁਣ ਤਾਂ ਭਾਵੇਂ ਮੰਜੇ ਡਾਲ ਵੀ ਹੁਣ ਤਾਂ ਸੱਚਖੰਡ ਦਾ ਮਾਲਕ ਹੀ ਬਣ ਗਏ ਹੈ। ਇਉਂ ਹਜ਼ੂਰ ਨੇ ਬਖਸ਼ਾਂ ਕੀਤੀਆਂ ਸਨ। ਵੱਡੇ ਵੱਡੇ ਸੇਵਾਦਾਰ, ਵੱਡੇ ਵੱਡੇ ਬ੍ਰਹਮ ਗਿਆਨੀਆਂ ਨੇ ਵੀ ਅੰਮ੍ਰਿਤ ਛਕਣ ਤੋਂ ਬਿਨਾਂ ਹਜ਼ੂਰ ਨੇ ਜਾਂ ਤਾਂ ਸੇਵਾ ਪ੍ਰਵਾਨ ਨਹੀਂ ਕੀਤੀ ਔਰ ਚਰਣਾਂ ਵਿੱਚ ਨਿਵਾਸ ਦੇਣਾ ਪ੍ਰਵਾਨ ਨਹੀਂ ਕੀਤਾ। ਅਤੇ ਅਸੀਂ ਪਿਆਰਿਓ ਅੰਮ੍ਰਿਤ ਛਕਣ ਤੋਂ ਬਿਨਾਂ ਕਿਵੇਂ ਸੰਸਾਰ ਤੋਂ ਉਤਰ ਜਾਵਾਂਗੇ, ਕਿਵੇਂ ਗੁਰੂ ਕੀ ਪ੍ਰਸੰਨਤਾ ਦੇ ਪਾਤਰ ਬਣ ਸਕਾਂਗੇ? ਜਦੋਂ ਗੁਰੂ ਕਾ ਹੁਕਮ ਹੀ ਨਾ ਮੰਨਾਂਗੇ ਤਾਂ ਗੁਰੂ ਦੀ ਪ੍ਰਸੰਨਤਾ ਸਾਡੇ 'ਤੇ ਹੋਵੇਗੀ ਕਿਵੇਂ? ਗੁਰੂ ਕਾ ਹੁਕਮ ਕਿ ਖੰਡੇ ਬਾਟੇ ਦਾ ਅੰਮ੍ਰਿਤ ਸਿੱਖ ਖਵਾਉਣ ਵਾਲੇ ਹਰ ਮਾਈ ਭਾਈ ਨੇ ਜ਼ਰੂਰ ਪਾਨ ਕਰਨਾ ਹੈ। ਅਤੇ ਗੁਰੂ ਵੀ ਉਹ ਜਿਸ ਗੁਰੂ ਨੇ ਸਾਡੇ ਸੁੱਖ ਆਰਾਮ ਬਦਲੇ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ। ਅੰਮ੍ਰਿਤ ਛਕਣ ਵੇਲੇ ਜੋ ਪੰਜ ਪਿਆਰਿਆਂ ਦਾ ਵਚਨ ਕੀਤਾ ਸੀ ਕਿ ਸਰਬੰਸ ਕੁਰਬਾਨ ਕਰ ਦੇਵਾਂਗੇ, ਉਹ ਵਚਨ ਨਿਭਾਇਆ। ਪਿਤਾ ਜੀ ਦੀ ਕੁਰਬਾਨੀ ਪਹਿਲਾਂ ਹੀ ਹੋ ਚੁੱਕੀ ਸੀ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ, ਛੋਟੇ ਸਾਹਿਬਜ਼ਾਦੇ ਅਤੇ ਮਾਤਾ ਦੀ ਸ਼ਹਾਦਤ ਸਰਹੰਦ ਦੇ ਵਿੱਚ ਹੋਈ। ਭੂਆ ਦੇ ਪੁੱਤਰ ਸੋ ਜੰਗ ਦੇ ਵਿੱਚ ਵਾਰ ਦਿੱਤੇ, ਮਾਮੇ ਦਾ ਪਰਿਵਾਰ ਵਾਰ ਦਿੱਤਾ ਅਤੇ ਸਾਰਾ ਪਰਿਵਾਰ ਵਾਰਨ ਤੋਂ ਉਪਰੰਤ ਵਚਨ ਕੀਤੇ, ਪੰਥ ਵਸੇ ਮੈਂ ਉੱਜੜਾਂ ਮਨ ਚਾਓ ਕਨੇਰਾ। ਐਸੇ ਬਚਨ ਕਰਨ ਵਾਲੇ ਸਤਿਗੁਰੂ ਜੀ ਜਦੋਂ ਦਮਦਮਾ ਸਾਹਿਬ ਵਿਖੇ ਪਹੁੰਚੇ ਸਨ, ਮਾਤਾ ਸੁੰਦਰ ਕੌਰ, ਮਾਤਾ ਸਾਹਿਬਦੇਵ ਕੌਰ ਜੀ ਦਿੱਲੀ ਤੋਂ ਆ ਗਏ ਸਨ, ਬੇਨਤੀ ਕੀਤੀ ਸੀ ਮਹਾਰਾਜ ਸਾਹਿਬਜ਼ਾਦੇ ਕਿੱਥੇ ਗਏ, ਤਾਂ ਬਚਨ ਕੀਤਾ ਸੀ ਸਾਡੇ ਵੱਡੇ ਵਡੇਰਿਆਂ ਵੱਲੇ ਇਸ਼ਾਰਾ ਕਰਕੇ। ਬੈਠੀ ਸੰਗਤ ਵੱਲੇ ਹੱਥ ਕਰਕੇ ਹਜ਼ੂਰ ਨੇ ਅਗੰਮੀ ਵਜਦ ਵਿੱਚ ਆ ਕੇ ਫਰਮਾਇਆ ਸੀ, ਸੁੰਦਰ ਕੌਰ, ਇਨ ਪੁੱਤਰਨ ਕੇ ਸੀਸ ਪਰਿਵਾਰ ਦੀਏ ਸੁਤਚਾਰ, ਚਾਰ ਮੂਏ ਤੋਂ ਕਿਹਾ ਭਇਆ ਜੀਵਤ ਲੱਖ ਹਜ਼ਾਰ, ਇਹਨਾਂ ਪੁੱਤਰਾਂ ਤੋਂ ਮੈਂ ਆਪਣੇ ਚਾਰ ਪੁੱਤਰ ਕੁਰਬਾਨ ਕਰ ਦਿੱਤੇ, ਕੀ ਹੋਇਆ ਜੇ ਚਾਰ ਸ਼ਹੀਦ ਹੋ ਗਏ? ਮੇਰੇ ਹਜ਼ਾਰਾਂ ਲੱਖਾਂ ਪੁੱਤਰ ਸਦਾ ਜਿਉਂਦੇ ਹਨ ਅਤੇ ਜਿਉਂਦੇ ਰਹਿਣਗੇ। ਇਉਂ ਹਜ਼ੂਰ ਨੇ ਆਪਣੇ ਪੁੱਤਰ ਵਾਰ ਕੇ ਅਤੇ ਸਾਨੂੰ ਆਪਣੇ ਪੁੱਤਰ ਬਣਾਇਆ। ਕਿੱਡਾ ਸੋਹਣਾ ਕਿਸੇ ਕਵੀ ਨੇ ਲਿਖਿਆ, ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ, ਵਾਰ ਪਰਿਵਾਰ ਚਾਰੇ ਬੱਚਿਆਂ ਕੁਹਾਏ ਦੇਵੇ, ਦੇਸ਼ ਕੌਮ ਉੱਤੋਂ ਕੁਰਬਾਨ ਵਾਲ ਵਾਲ ਜੀ, ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਅਤੇ ਪਿਆਰਿਆਂ ਦੀ ਢਾਲ ਜੀ, ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ, ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਜੇ ਆਪਾਂ ਨਾ ਮੰਨੀਏ ਤਾਂ ਆਪਣੇ ਕਿੰਨੇ ਮੰਦ ਭਾਗ ਹੋਣਗੇ, ਕਿਵੇਂ ਸਾਡਾ ਜੀਵਨ ਫਿਰ ਅਕਾਰਥਾ ਹੀ ਚੱਲਿਆ ਜਾਵੇਗਾ। ਸੋ ਇਸ ਵਾਸਤੇ ਗੁਰੂ ਕੇ ਹੁਕਮ ਨੂੰ ਮੰਨਣਾ ਇਹ ਗੁਰੂ ਕੇ ਸਿੱਖ ਦਾ ਪਰਮ ਫਰਜ਼ ਹੈ। ਆਓ ਭਾਈ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਨੂੰ ਪ੍ਰਾਪਤ ਕਰੀਏ, ਇਸ ਜੀਵਨ ਤੋਂ, ਇਸ ਸੰਸਾਰ ਤੋਂ ਨਿਗੋਰੇ ਨਾ ਚਲੇ ਜਾਈਏ, ਗੁਰੂ ਵਾਲੇ ਬਣੀਏ। ਗੁਰੂ ਵਾਲੇ ਬਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਲੋਂ ਨਾਮ ਦੀ ਦਾਤ ਪ੍ਰਾਪਤ ਕਰੀਏ। ਜੋ ਗੁਰੂ ਘਰ ਦੀ ਮਰਜ਼ਾਦਾ ਹੈ, ਪੰਜ ਪਿਆਰੇ ਪਹਿਲਾਂ ਅੰਮ੍ਰਿਤ ਛਕਾਉਂਦੇ ਹਨ, ਬਾਅਦ 'ਚ ਨਾਮ ਦੀ ਦਾਤ ਬਖਸ਼ਿਸ਼ ਕਰਦੇ ਹਨ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਹਿਲਾਂ ਚਰਨ ਪਹੁਲ ਦੀ ਦਾਤ ਬਖਸ਼ ਕੇ ਫਿਰ ਨਾਮ ਦੀ ਦਾਤ ਬਖਸ਼ੀ ਹੈ, ਉਸ ਮਰਜ਼ਾਦਾ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕੀਤੀ ਪ੍ਰਪਕਤਾ ਅਨੁਸਾਰ ਪੰਜ ਪਿਆਰੇ ਪਹਿਲਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਹਨ ਅਤੇ ਫਿਰ ਨਾਮ ਦੀ ਦਾਤ ਬਖਸ਼ਿਸ਼ ਕਰਦੇ ਹਨ। ਆਓ ਪੰਜਾਂ ਪਿਆਰਿਆਂ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਅਤੇ ਫਿਰ ਨਾਮ ਦੀ ਦਾਤ ਪ੍ਰਾਪਤ ਕਰਕੇ ਰਹਿਤ ਮਰਜ਼ਾਦਾ ਵਿੱਚ ਪ੍ਰਪੱਕ ਹੋਈਏ ਅਤੇ ਫਿਰ ਇਸ ਪੰਗਤੀ ਦੇ ਅਸੀਂ ਵੀ ਅਧਿਕਾਰੀ ਬਣ ਜਾਵਾਂਗੇ ਕਿ ਜੋ ਜਨ ਲੇਹ ਖਸਮ ਕਾ ਨਾਓ ਤਿਨ ਕਹਿ ਸਦ ਬਲਿਹਾਰਿਆ ਜਾਓ। ਸਾਡਾ ਵੀ ਜੀਵਨ ਫਿਰ ਐਸਾ ਗੁਰੂ ਕੀ ਕਿਰਪਾ ਨਾਲ ਬਣ ਜਾਵੇਗਾ। ਹੋਈਆਂ ਭੁੱਲਾਂ ਦੀ ਖਿਮਾ ਅੱਗੇ ਦੀ ਸਮੱਤ ਬਖਸ਼ਿਸ਼ ਕਰਨੀ। ਕੱਲ੍ਹ ਨੂੰ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਸ ਸਥਾਨ ਵਿਖੇ ਸਵੇਰੇ 6:30 ਵਜੇ ਦੇ ਕਰੀਬ ਅੰਮ੍ਰਿਤ ਸੰਚਾਰ ਆਰੰਭ ਹੋਵੇਗਾ। ਜਿਨ੍ਹਾਂ ਦੇ ਭਾਗ ਜਾਗੇ ਹਨ, ਆਓ ਗੁਰਚਰਣੀ ਵਿੱਚ ਗੁਰੂ ਕੀ ਹਜ਼ੂਰੀ ਵਿੱਚ ਪਹੁੰਚ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਨਾਮ ਦੀ ਦਾਤ ਪ੍ਰਾਪਤ ਕਰਕੇ ਵਡਭਾਗੀ ਬਣੋ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ, ਮੇਰੇ ਦੁੱਖ ਸਭ ਵਿਸਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋਂ ਵਿਸਾਰੇ। साचे साहेबा क्या नहीं कर तेरा, सदा सिफत सलाह तेरी नाम मन वसावे, कह नानक सच्चे साहिब क्या नाही कर तेरा, साचा नाम मेरा आधारो, कर सांत सुख मन आय वसया जिन इच्छा सब पुजाया, कह नानक सुनह संतह शब्द तरहो प्यारू, कर सुपागै शब्द वाजे कला जित कर तारिया, तुर करम पाया तुद जिन कौ से नाम हर कै लागे, आनंद सुनहो वड़ भागी हो सगल मनोरथ पूरे, दुख रोग संताप उतरे सुनी सच्ची बाणी, सुनते पुनीत कहते पवित सतगुर रहया पर पूरे, सलोक पवन गुरु पाणी पिता माता तर तुम हत, चंगियाईया बुरियाईया वाचै धर्म हदूर, जिनी नाम ते आया गए मसक्कत काल, जिनी नाम ते आया गए मसक्कत काल, नानक ते मुख उजले केती छुट्टी नाल। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੰਮਾਤ ਪਿਤਾ ਬਾਰਕ ਤੇਰੇ
ਦੇ, ਪਤਿਤ ਪਾਵਨ ਸੁਣ ਆਸਾ ਉਰ ਧਾਰ ਹਾਂ, ਅੰਤਰ ਜਾਮੀ ਸੁਣ ਕੰਪਤ ਹਾਉ ਅੰਤਰਗਤ, दीन कै दयाल सुन पै भ्रम टार हां, जल तार संगम कै अफल सिंबल द्रोम, चंदन सुगंध सुनबंध मलगार हां, अपनी करनी कर नरक हूं ना पावाऊं ठार, तुमरे बिरद कर आसरो सुमार हां, सुकहो टल गुर सेविया अहनस सहज सुभाए, दर्शन परसे है गुरु का जन्म मरण दुख जाए, वाहे गुरु साहिब जी। बिलावल महला पंजवा, सर्ब कल्याण किए गुरदेव, सेवक अपनी लायो सेव, सर्ब कल्याण किए गुरदेव, सेवक अपनी लायो सेव, बिघन ना लागै जप अलख अपेव, तारत पुनीत भई गुण गाए, दुरत गया हर नाम त्याए, रहाओ सबनी थाई रविया आप, आद जुगाद जाका वाड़ परताप, ਗੁਰ ਪ੍ਰਸਾਦ ਨਾ ਹੋਏ ਸੰਤਾਪ, ਗੁਰ ਕੇ ਚਰਨ ਲੱਗੇ ਮਨ ਮੀਠੇ, ਨਿਰਵਿਘਨ ਹੋਏ ਸਭ ਥਾਈ ਬੂਠੇ, ਸਭ ਸੁਖ ਪਾਏ ਸਤਿਗੁਰ ਤੂਠੇ, ਪਾਰ ਬ੍ਰਹਮ ਪ੍ਰਭ ਭਏ ਰਖਵਾਲੇ, ਜਿੱਥੇ ਕਿੱਥੇ ਦੀਸਹਿ ਨਾਲੇ, ਨਾਨਕ ਦਾਸ ਖਸਮ ਪ੍ਰਤ ਪਾਲੇ, ਪਾਰ ਬ੍ਰਹਮ ਪ੍ਰਭ ਭਏ ਰਖਵਾਲੇ, ਜਿੱਥੇ ਕਿੱਥੇ ਦੀਸਹਿ ਨਾਲੇ, ਨਾਨਕ ਦਾਸ ਖਸਮ ਪ੍ਰਤ ਪਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ।